दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुँच चुका है। ग्रंथाकार भाई संतोख सिंह जी दसते ने कि पैदे खां की जिहड़ी घरवाली है वह अपने जवाई नूं देण दे वास्ते जिहड़ियां चीज़ां ने सतगुरां ने जिहड़ियां पैदे खां नूं दित्तियां ने वह खोण दा यतन करदी है। कथा इथों तक पहुँची सी कि पैदे खां की घरवाली ने उन्हां चीज़ां नूं हथ पा के खिचिया ते दूसरे पासे पैदे खां रोकण दा यतन करदा है अपने हथ तों चीज़ां नूं छड़दा नहीं। करीब इथों तक कथा पहुँची सी, अज इथों अगे मैं प्रारंभ करदा हाँ। कर ते तजै न पैंदा पोशिश छीनत दारा मुख मुसकाए। ग्रंथाकार भाई संतोख सिंह जी लिखते ने कि हथों जिहड़ी पोशिश है जिहड़ी पोशाक है वह खिचदी है पैंदे खां दी घरवाली मुस्करा के, पर दूसरे पासे पैंदे खां उस पोशाक नूं अपने हथों छड़दा नहीं। चटक हाथ पट चट पट छीने स्त्री जित ते कहे ना जाए। कवि संतोख सिंह जी लिखते ने कि एको दम झटका मार के जड़ी पोशाक सी वह पैदे खां दी घरवाली ने खो ली। कवि जी लिखते ने स्त्री जित ते कहे ना जाए, भाव के स्त्री दे अधीन होए हुए पैदे खाने कुछ आख्या ना, उन्हें झटका मार के पोशाक खो ली। जे नहीं कटै सुपट के ठट ते लोहा सह नहीं तज थाए। ग्रंथाकार भाई संतोख सिंह जी प्रमाण देंदे ने बहुत सुंदर। कवि जी लिखते ने कि सूरम्या दे इकट्ठ तों जेड़े सूरमे कट्टे नहीं जांदे ते जेड़े लोहे दे शस्त्रां नूं वी अपने शरीर ते सहारदे ने अपने थां तों पैरां नूं पिछां नहीं हटाउंदे। से नर अबला मृदल जीत कर बसी बनाए लेत सत पाए। हुण ग्रंथाकार भाई संतोख सिंह जी ये कहण दा यतन करदे ने कि जिहड़े वड्डे सूरमे ने जिहड़े कि बहुतियां सूरमियां तों हारदे ने, जिन्हां दे शरीर दे उत्ते भावें किन्ने भी शस्त्रां दा घाव लग जावे वह तां वी अपने पैरां नूं पिछां नहीं हटाउंदे। ऐसे जिहड़े बली मनुख ने पैदे खां वर्गे उन्हां पुरखां नूं नरम इस्त्रियां जित के सहजे ही अपने वस दे विच कर लैंदियां ने। हुण कवि जी इह कहण दा यतन करदे ने पैदे खां अपनी घरवाली तों कमजोर नहीं सी, बड़ा बलवान सी सूरमा सी, पर फिर भी उहदी घरवाली ने कपड़े उहदे तों खोले, इस करके नरम इस्त्री ने उसदे मन नूं जित लिया सी, इस करके अपनी इस्त्री दे अधीन होए ने उन्हें कपड़े छड़ दिते ना रोक सके। नीच ग्रीव गोर दिश ते चिंतत मिलो जबे क्या तदो कहाए। निमित आउण करके पैंदे खां बह गया है। बहुत ही ज्यादा सतगुरु सच्चे पातशाह जी दे वल्लों चिंता प्रगट करदा है। मिलो जबे क्या कहो तदाए, सोचदा के जदों मैं सतगुरां दे सामने जावांगा ते फिर की जा के आखांगा, क्योंकि सारियां चीजां इन्हें अपने जवाई नूं दे देनियां ने। बैठो रहो बेसूरत मूरख, किस प्रकार नहीं बनियो यो पाए। कवि संतोख सिंह जी लिखते ने कि चुरदा होया पैदे खां मूर्ख बैठ गया है, पर किसी भी प्रकार का वह कोई यतन बना ना सकया। खां असमान सास ते ले कर हेरत रहो दिए हर खाए। पैदे खां दी घरवाली ने अपने जवाई असमान खां नूं ओ सारियां दियां सारियां चीजां दे दित्तियां ते खुशी दे नाल असमान खां ने उहनां नूं प्रवान कीता। नहन बिलो के वस्त्र कबू यस कहां पहर बे मैं तिस आए। कवि संतोख सिंह जी लिखते ने कि असमान खान ने कदे भी ऐसी सुंदर पोशाक देखी तक नहीं सी ते पहनन दी ते गल ही बहुत दूर दे सी। चीरा छोर दार सिर बंदेओ पोशिश पहरी अंग सजाए। जड़ा चीरा सी, जड़ी पगड़ी सी, जिन्हों बहुती सारी पल्लियां दे उते जरी लगी हुई सी, उसनू अपने सिर दे उते सजा लिया है असमान खाने ते शरीर दे उते सुंदर पोशाक पहन ले। खड़ग सिपर को तन लगाए कर वहर फिरो सब ग्राम दिखाए। तेज तो बाद तलवार नू ते ढाल नू अपने शरीर दे उते असमान खाने सजा लिया है ते जिस तरह पैंदे खाने पिंड दे विच घोड़ा फेर के दिखाया सी, इसे तरीके दे नाल हुण असमान खान भी लोकां नूं दिखाउणा चाहुंदा है कि मेरी किन्नी वड्डी सोभा है। इस तरीके दे नाल उस वेले वापरिया कवि करतार सिंह जी क्लास वालीए थोड़ा जिहा वक्खरे ढंग दे नाल इस हाल नूं इस तरीके दे नाल बयान करदे ने। पैंदे खां जरा उथों लांब होया लगा मौके आतीवी तकाम दिए। बैठा पाई पुआड़ा उस्मान खांसी लाए उसनु पुशाक फड़ाम दिए। ओ पुशाक हथियार लै कर गया ओदे चेतना खुशी समाम दिए। उस्मान खां राही करतार सिंगा होनी अपनी कला हिलाम दिए। करतार सिंह जी क्लास वालीए इस गल दा जिक्र करदे ने उस्मान खां दा इक बहाना बनया है। दरअसल कवि जी लिखदे ने कि होनी अपनी कला नूं इस तरीके दे नाल हिला रही। पैंदा बहुत बेसूरत बिस्म्यो पियो न पानी भोज ना खाए। कवि जी लिखते ने कि दूसरे पासे पैंदे खां बहुत ही ज्यादा मुरझाया हुआ है, बहुत ज्यादा हैरान है कि मैं की कर बैठा, ना पैंदे खां ने कुछ खाता ते ना पीता। परि उन्निसा मैं चिंता के बस नहीं बिलोचन निंदरा पाए। रात दे वेले लम्मा ते जरूर पै गया सौण दे वास्ते, चिंता दे वस दे विच होया होया सी, इस करके नींद ना आई पैंदे खान। जागत ही प्रभात होए आई रोगा तर सम पौड़ रहाए। लम्मा प्यारा सारी रात बतीत हो गई, अगली सवेर हो गई है। कवि जी लिखते ने रोग आतर सम पौड़ रहाए, पर काफी देर तक लम्मा प्यारा जिवें कोई रोगी हुंदा बीमार हुंदा ते मंजे नूं छेती नहीं छड़दा, इसे तरह काफी दिन चले दे नाल भी लम्मा प्यारा। प्रात जान असमान खान तब कर स्नान पोशिश पहरंत। ਜਦੋਂ ਹੀ ਸਵੇਰ ਹੋਈ ਅਸਮਾਨ ਖਾਂ ਨੇ ਉੱਠ ਕੇ ਆਪਣੀ ਤਿਆਰੀ ਕੀਤੀ ਹੈ। ਇਸ਼ਨਾਨ ਕਰਕੇ ਉਹਨੇ ਸੋਹਣੀ ਪੁਸ਼ਾਕ ਫਿਰ ਤੋਂ ਪਹਿਨੀ। ਚੀਰਾ ਛੋਰ ਦਾਰ ਸਿਰ ਸਜ ਕੇ ਜ਼ਰੀਦਾਰ ਪਾਛੇ ਲਲਕੰਤ, ਜਿਹੜੀ ਪਗੜੀ ਹੈ ਉਸ ਨੂੰ ਆਪਣੇ ਸਿਰ ਦੇ ਉੱਤੇ ਬੰਨਿਆ ਹੈ ਤੇ ਜਿਹੜਾ ਲੜ ਹੈ ਜਿਹਦੇ ਉੱਤੇ ਬਹੁਤਾ ਤਿੱਲਾ ਲੱਗਾ ਹੋਇਆ ਉਹਨੂੰ ਲਮਕਾ ਕੇ ਰੱਖਿਆ। ਖੰਡਾ ਸਿਪਰ ਲਗਾਏ ਅੰਗ ਸੋ ਦੇਖ ਸੋਭਾ ਤਨ ਮਨ ਹਰ ਖੰਤ, ਖੰਡਾ ਤੇ ਢਾਲ ਆਪਣੇ ਅੰਗਾਂ ਦੇ ਉੱਤੇ ਸਜਾਈ ਹੈ ਜਿਹਦੇ ਨਾਲ ਸਰੀਰ ਦੀ ਸੋਭਾ ਹੋਰ ਵੀ ਜ਼ਿਆਦਾ ਵਧੀ ਹੈ, ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਅਸਮਾਨ ਖਾਣ ਖੁਸ਼ ਹੈ। ਪੈਂਦ ਖਾਣ ਕੇ ਬਿਨਾਂ ਬੂਝਬੇ ਹੈ ਪਰ ਜ਼ੀਨ ਪਾਏ ਦੁਤੀਵੰਤ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਂ ਦੀ ਆਗਿਆ ਲੈਣ ਤੋਂ ਬਗੈਰ ਹੀ, ਉਸ ਤੋਂ ਬਗੈਰ ਪੁੱਛਣ ਤੋਂ ਹੀ ਜਾ ਕੇ ਅਸਮਾਨ ਖਾਣੇ ਉਸ ਘੋੜੇ ਦੇ ਉੱਤੇ ਕਾਠੀ ਪਾਲੀ ਹੈ ਜਿਹੜਾ ਕਿ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਸੀ। ਕਰ ਚਿੱਤ ਚੌਂਪ ਆਰੋਹ ਪਾਇਓ ਹੈ ਵਹਿਰ ਅਖੇਰ ਕਰਨ ਕੋ ਚਾਲ, ਸ਼ਸਤਰਾਂ ਤੇ ਬਸਤਰਾਂ ਨੂੰ ਪਹਿਣ ਕੇ ਉਸ ਘੋੜੇ ਦੀ ਸਵਾਰੀ ਕਰਕੇ ਬੜੀ ਚੌਂਪ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਅਸਮਾਨ ਖਾਂ ਸ਼ਿਕਾਰ ਕਰਨ ਦੇ ਵਾਸਤੇ ਜੰਗਲ ਦੇ ਵੱਲ ਚਲਿਆ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਚੰਗੀ ਤਰ੍ਹਾਂ ਵੀ ਟਲੀ ਦੁਪਹਿਰ ਨਹੀਂ ਸੀ ਉਹ ਲੈ ਪੁਸ਼ਾਕ ਹਥਿਆਰ ਜਾਂਦਾ, ਝੱਟ ਪੱਟ ਜਾ ਕੇ ਘਰ ਪਹਿਣ ਲਈ ਹੋ ਤਬੇਲੇ ਦੇ ਵੱਲ ਤਿਆਰ ਜਾਂਦਾ, ਆਪੇ ਜਾ ਘੋੜੇ ਉੱਤੇ ਪਾਈ ਕਾਠੀ ਬਿਨਾਂ ਪੁੱਛਿਆ ਹੋ ਅਸਵਾਰ ਜਾਂਦਾ, ਲੈ ਕੇ ਨਾਲ ਦੇ ਯਾਰ ਕਰਤਾਰ ਸਿੰਘਾ ਨਿਕਲ ਖੇਡਣੇ ਦੂਰ ਸ਼ਿਕਾਰ ਜਾਂਦਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਅਸਮਾਨ ਖਾਣੇ ਘੋੜੇ ਦੀ ਕਾਠੀ ਪਾਈ ਹੈ, ਅਸਵਾਰੀ ਕਰਕੇ ਨਾਲ ਦੇ ਸਾਥੀਆਂ ਨੂੰ ਲੈ ਕੇ ਉਹ ਸ਼ਿਕਾਰ ਖੇਡਣ ਦੇ ਵਾਸਤੇ ਚਲਿਆ ਗਿਆ। ਮੁਦਤ ਫੰਦਾਵਤ ਕਬੂ ਪਜਾਵਤ ਜਿਸਮੈ ਗੁਣ ਚਪਲਾਦ ਬਿਸਾਲ, ਹੁਣ ਘੋੜੇ ਤੇ ਅਸਮਾਨ ਖਾਣ ਚੜਿਆ ਹੋਇਆ ਖੁਸ਼ੀ ਦੇ ਨਾਲ ਕਦੇ ਉਹਨੂੰ ਥੋੜਾ ਥੋੜਾ ਚਲਾਉਂਦਾ ਤੇ ਕਦੇ ਤੇਜ਼ ਦੜਾਉਂਦਾ ਹੈ ਘੋੜੇ ਨੂੰ, ਕਿਉਂਕਿ ਘੋੜਾ ਬਹੁਤ ਜ਼ਿਆਦਾ ਚੰਚਲ ਹੈ ਤੇ ਵਧੇਰੇ ਗੁਣਾਂ ਦੇ ਵਿੱਚ ਪ੍ਰਵੀਨ ਹੈ। ਬਨ ਮੈਂ ਗਯੋ ਫਿਰਿਓ ਇਤ ਉਤ ਕੋ ਖੋਜਤ ਮ੍ਰਿਗਣ ਬਿਹੰਗਣ ਜਾਲ, ਆਖਰਕਾਰ ਜੰਗਲ ਦੇ ਵਿੱਚ ਪਹੁੰਚ ਗਿਆ ਹੈ। ਇੱਧਰ ਉੱਧਰ ਫਿਰ ਕੇ ਉਸਨੇ ਹਿਰਨਾਂ ਦੀ ਭਾਲ ਕੀਤੀ ਤੇ ਪੰਛੀਆਂ ਦਾ ਸ਼ਿਕਾਰ ਕਰਨ ਦੇ ਵਾਸਤੇ ਤਿਆਰ ਹੋਇਆ। ਬਹੁ ਫਿਰ ਘਰ ਉਸ ਗ੍ਰਾਮ ਬਾਗ ਟਿਗ ਤਿਸ ਮੈਂ ਬੈਠਿਓ ਆਏ ਸੁਖਾਲ, ਕਵੀ ਜੀ ਲਿਖਦੇ ਨੇ ਕਿ ਇੱਧਰ ਉੱਧਰ ਫਿਰ ਕੇ ਜੰਗਲ ਦੇ ਵਿੱਚ ਉਸ ਅਸਮਾਨ ਖਾਣੇ ਸ਼ਿਕਾਰ ਕੀਤਾ ਤੇ ਫਿਰ ਮੁੜ ਮੁੜਾ ਕੇ ਆਪਣੇ ਹੀ ਪਿੰਡ ਦੇ ਇੱਕ ਬਣੇ ਹੋਏ ਬਾਗ ਦੇ ਵਿੱਚ ਆਰਾਮ ਕਰਨ ਦੇ ਵਾਸਤੇ ਬੈਠ ਗਿਆ। ਪਰ ਦੂਸਰੇ ਪਾਸੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਂਦੇ ਖਾਂ ਬਹੁਤ ਬੇਵਸ ਸੀ, ਉਸ ਵੇਲੇ ਪੈਂਦੇ ਖਾਂ ਬਹੁਤ ਪਰੇਸ਼ਾਨ ਹੋਇਆ। ਵੇਲਾ ਹੋਇਆ ਦਰਬਾਰ ਵਿੱਚ ਜਾਣ ਦਾ ਜਾਂ ਪੈਂਦਾ ਵੇਖ ਕੇ ਚਾਲ ਹੈਰਾਨ ਹੋਇਆ, ਨਾ ਪੁਸ਼ਾਕ ਨਾ ਨਜ਼ਰ ਕਟਾਰ ਆਈ ਗੁੱਸੇ ਵਿੱਚ ਡਾਡਾ ਪਰੇਸ਼ਾਨ ਹੋਇਆ, ਡਿੱਠਾ ਘੋੜਾ ਵੀ ਵਿੱਚ ਤਬੇਲੇ ਦੇਣਾ ਆ ਲਾਚਾਰ ਦਿਲੋਂ ਪੈਂਦੇ ਖਾਣ ਹੋਇਆ, ਕਰ ਤੀਵੀਂ ਨੇ ਮਕਰ ਫਸਾਏ ਲਿਆ ਬੇਤਰਾਣ ਉਹ ਬਲੀ ਜਵਾਨ ਹੋਇਆ, ਹੁਣ ਕਿਸ ਤਰ੍ਹਾਂ ਗੁਰਾਂ ਦੇ ਪਾਸ ਜਾਵੇ ਫਿਕਰ ਸਿਰ ਅਸਵਾਰ ਮਹਾਨ ਹੋਇਆ, ਹੋਰ ਬਲ ਦੀ ਤੇ ਬਲੀ ਕਰਤਾਰ ਸਿੰਘਾ ਪੈਂਦੇ ਖਾਂ ਦਾ ਸ਼ਾਨ ਵੈਰਾਨ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਅਸਮਾਨ ਖਾਣ ਤੇ ਸਾਰੀਆਂ ਚੀਜ਼ਾਂ ਨੂੰ ਪਹਿਣ ਕੇ ਸ਼ਿਕਾਰ ਖੇਡਣ ਦੇ ਵਾਸਤੇ ਚਲਾ ਗਿਆ। ਦੂਸਰੇ ਪਾਸੇ ਸਤਿਗੁਰਾਂ ਦੇ ਹਜ਼ੂਰ ਜਾਣ ਦਾ ਸਮਾਂ ਹੋ ਗਿਆ ਸੀ ਤੇ ਪੈਂਦੇ ਖਾਣੇ ਕੀ ਦੇਖਿਆ ਕਿ ਘੋੜਾ ਵੀ ਤਬੇਲੇ ਦੇ ਵਿੱਚ ਨਹੀਂ ਹੈ। ਹੁਣ ਕਿਹੜੇ ਤਰੀਕੇ ਦੇ ਨਾਲ ਪੈਂਦੇ ਖਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਾ ਸਕਦਾ ਸੀ? ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹੋਣੀ ਨੇ ਬਲਦੀ ਦੇ ਉੱਤੇ ਤੇਲ ਦਾ ਕੰਮ ਕਰ ਦਿੱਤਾ। ਸ੍ਰੀ ਗੁਰਦਿੱਤਾ ਪਿਤ ਬਚਨ ਤੇ ਪ੍ਰਾਤ ਪਾਏ ਤਿਆਰੀ ਨਿਜ ਕੀਨ। ਆਪਣੇ ਪਿਤਾ ਦੇ ਹੁਕਮ ਨੂੰ ਪਾ ਕੇ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਬਿਲਕੁਲ ਤਿਆਰ ਸਨ, ਕਿਉਂਕਿ ਪਹਿਲਾਂ ਹੀ ਰਾਤ ਦੇ ਵੇਲੇ ਸਤਿਗੁਰਾਂ ਨੇ ਗੁਰਦਿੱਤਾ ਜੀ ਨੂੰ ਵੀ ਹੁਕਮ ਕੀਤਾ ਸੀ ਤੇ ਪੈਂਦੇ ਖਾਂ ਨੂੰ ਵੀ ਆਖਿਆ ਸੀ ਕਿ ਤੁਸੀਂ ਦੋਵਾਂ ਨੇ ਮਿਲ ਕੇ ਸ਼ਿਕਾਰ ਖੇਡਣ ਜਾਣਾ, ਇਸ ਬਾਜ ਨੂੰ ਨਾਲ ਲੈ ਕੇ ਜਾਣਾ। ਹੁਣ ਭਾਵੇਂ ਕਿ ਪੈਂਦੇ ਖਾਂ ਨਹੀਂ ਪਹੁੰਚਿਆ, ਪਰ ਦੂਸਰੇ ਪਾਸੇ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾਣ ਦੇ ਵਾਸਤੇ ਬਿਲਕੁਲ ਤਿਆਰ ਹੋ ਗਏ।
ਸੁੰਦਰ ਹੈ ਪਰ ਜ਼ੀਨ ਪਵਾਇਬ ਮੀਰ ਸ਼ਿਕਾਰ ਹਕਾਰ ਸੋਲੀਨ।
ਗੁਰਦਿੱਤਾ ਜੀ ਨੇ ਸੁੰਦਰ ਘੋੜੇ ਦੇ ਉੱਤੇ ਹੁਕਮ ਕਰਕੇ ਕਾਠੀ ਪਵਾਈ ਹੈ ਤੇ ਜਿੰਨੇ ਵੀ ਮੀਰ ਸ਼ਿਕਾਰ ਸਨ ਉਹਨਾਂ ਸਾਰਿਆਂ ਨੂੰ ਬੁਲਾ ਲਿਆ।
ਅਪਰ ਸੁਪਟ ਕੁਛ ਸੰਗ ਚੜਾਇਬ ਪੈਂਦੇ ਖਾਂ ਆਇਬ ਨਹੀਂ ਚੀਨ।
ਹੋਰ ਵੀ ਜਿਹੜੇ ਯੋਧੇ ਨੇ ਉਹਨਾਂ ਨੂੰ ਨਾਲ ਲਿਜਾਣ ਦੇ ਵਾਸਤੇ ਗੁਰਦਿੱਤਾ ਜੀ ਨੇ ਤਿਆਰ ਕਰ ਲਿਆ, ਪਰ ਕਵੀ ਜੀ ਲਿਖਦੇ ਨੇ ਪੈਂਦੇ ਖਾਂ ਆਇਬ ਨਹੀਂ ਚੀਨ, ਪਰ ਪੈਂਦੇ ਖਾਂ ਅਜੇ ਤੱਕ ਵੀ ਨਹੀਂ ਪਹੁੰਚਾ, ਨਹੀਂ ਅਪੜਿਆ।
ਕਰਤ ਪ੍ਰਤੀਖਣ ਬਹੁਰ ਅਰੂੜੇ ਲੈ ਕਰ ਸਾਥ ਸੋ ਬਾਜ ਨਵੀਨ।
ਕਾਫੀ ਦੇਰ ਤੱਕ ਪੈਂਦੇ ਦੇ ਆਉਣ ਦੀ ਸਾਰਿਆਂ ਨੇ ਉਡੀਕ ਕੀਤੀ ਹੈ, ਪਰ ਆਖਰਕਾਰ ਥੱਕ ਹਾਰ ਕੇ ਪੈਂਦੇ ਦੀ ਉਡੀਕ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਸ਼ਿਕਾਰ ਖੇਡਣ ਦੇ ਵਾਸਤੇ ਚੱਲ ਪਏ ਨੇ ਉਸ ਨਵੇਂ ਦਿੱਤੇ ਹੋਏ ਬਾਜ ਨੂੰ ਨਾਲ ਲੈ ਕੇ।
ਉਧਰ ਬਾਬਾ ਗੁਰਦਿੱਤਾ ਜੀ ਤਿਆਰ ਹੋ ਕੇ ਚਿੱਟਾ ਬਾਜ ਲੈ ਬਾਹਰ ਸ਼ਿਕਾਰ ਨਿਕਲੇ, ਪੰਜ ਸੱਤ ਲੈ ਕੇ ਸੇਵਾਦਾਰ ਚੰਗੇ ਸਣੇ ਮੀਰ ਸ਼ਿਕਾਰੀਆਂ ਬਾਹਰ ਨਿਕਲੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਂਦੇ ਖਾਂ ਨਾ ਪਹੁੰਚਿਆ, ਆਖਰਕਾਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਗਏ ਨੇ ਉਸ ਚਿੱਟੇ ਬਾਜ ਨੂੰ ਨਾਲ ਲੈ ਕੇ।
ਗਮਣੇ ਜਬ ਉਦਿਆਣ ਪਹੁੰਚੇ ਬਾਜ ਬਿਹੰਗਣ ਪਰ ਛੁੱਟ ਵਾਏ।
ਜੰਗਲ ਦੇ ਵਿੱਚ ਪਹੁੰਚ ਗਏ ਨੇ, ਉੱਥੇ ਉੱਡਣ ਵਾਲਿਆਂ ਪੰਛੀਆਂ ਦੇ ਉੱਤੇ ਉਸ ਬਾਜ ਨੂੰ ਛੱਡਿਆ।
ਗਹੇ ਕਿਤਕ ਤਿਸ ਤਾਮੋ ਦੇ ਪੁਣ ਅਧਿਕ ਸ਼ਿਕਾਰ ਕੀਨ ਮਨ ਪਾਏ।
ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਹੈ, ਬਹੁਤੇ ਸਾਰੇ ਜਿਹੜੇ ਉੱਡਣ ਵਾਲੇ ਪੰਛੀ ਸਨ ਉਹਨਾਂ ਨੂੰ ਬਾਜ ਨੇ ਦਬਾ ਲਿਆ, ਬਹੁਤੇ ਸਾਰੇ ਮਾਸ ਦੇ ਟੁਕੜੇ ਪਾ ਕੇ ਫਿਰ ਦੁਬਾਰਾ ਸ਼ਿਕਾਰ ਕਰਨ ਦੇ ਵਾਸਤੇ ਉਸ ਨੂੰ ਬਾਜ ਨੂੰ ਛੱਡਦੇ ਨੇ।
ਕਰੈ ਸਰਾਹਣ ਬਾਜ ਅਮੋਲਕ ਇਸ ਕੇ ਸਾਹਮਣੇ ਹੀ ਪਿਖਿਓ ਕਦਾਏ।
ਸਾਰੇ ਬਾਜ ਦੀ ਸ਼ਲਾਘਾ ਕਰਦੇ ਨੇ ਕਿ ਬਹੁਤ ਕੀਮਤੀ ਤੇ ਵੱਡਮੁੱਲਾ ਬਾਜ ਹੈ, ਇਹਦੇ ਵਰਗਾ ਬਾਜ ਹੋਰ ਕਦੇ ਨਹੀਂ ਦੇਖਿਆ।
ਝਟਪਤ ਖਗ ਕੋ ਜਾਣ ਨਾ ਦੇ ਤੋ ਪਖਿਅਤ ਮਾਸ ਪਾਇਓ ਤ੍ਰਿਪਤਾਏ।
ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਝਪੜਦਾ ਹੈ ਉੱਡਣ ਵਾਲਿਆਂ ਪੰਛੀਆਂ ਦੇ ਉੱਤੇ ਕਿ ਕਿਸੇ ਵੀ ਪੰਛੀ ਨੂੰ ਦੌੜ ਕੇ ਜਾਣ ਨਹੀਂ ਦਿੰਦਾ। ਪਖਿਅਤ ਮਾਸ ਪਾਇਓ ਤ੍ਰਿਪਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਸ ਦੇ ਟੁਕੜੇ ਖਾ ਖਾ ਕੇ ਬਹੁਤ ਹੀ ਜ਼ਿਆਦਾ ਉਹ ਬਾਜ ਰੱਜ ਗਿਆ ਸੀ।
ਗਾਇਓ ਜਾਂ ਗਾਇ ਨਾ ਤਿਆਗਿਓ ਸੋ ਪੁੰਨ ਸ੍ਰੀ ਗੁਰਦਿੱਤੇ ਹਟਬੋ ਕੀਨ।
ਜਦੋਂ ਗੁਰਦਿੱਤਾ ਜੀ ਨੇ ਇਸ ਗੱਲ ਨੂੰ ਜਾਣਿਆ ਕਿ ਹੁਣ ਬਾਜ ਅਗਾ ਗਿਆ ਹੈ, ਇਹ ਰੱਜ ਗਿਆ ਹੈ, ਫਿਰ ਬਾਜ ਨੂੰ ਸ਼ਿਕਾਰ ਦੇ ਉੱਤੇ ਨਹੀਂ ਛੱਡਿਆ ਤੇ ਹਟ ਕੇ ਪਿੱਛੇ ਆਉਣ ਦੀ ਤਿਆਰੀ ਕੀਤੀ।
ਦਿਨ ਕੁਛ ਚੜਿਓ ਕਾਮ ਪਾਤੀ ਛਨ ਸ੍ਰੀ ਕਰਤਾਰਪੁਰੇ ਮਗ ਲੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰਾ ਦਿਨ ਚੜ੍ਹ ਕੇ ਆ ਗਿਆ ਸੀ, ਗਰਮੀ ਵੀ ਵੱਧ ਰਹੀ ਸੀ, ਇਸ ਕਰਕੇ ਕਰਤਾਰਪੁਰ ਦੇ ਰਸਤੇ ਦੇ ਉੱਤੇ ਮੁੜੇ ਆ ਰਹੇ ਨੇ ਬਾਬਾ ਗੁਰਦਿੱਤਾ ਜੀ ਆਪਣੇ ਸਾਥੀਆਂ ਦੇ ਸਮੇਤ।
ਪੈਂਦ ਖਾਣ ਕੇ ਗ੍ਰਾਮ ਬਰੋਬਰ ਖੁਤੀ ਚੀਲ ਤਹ ਆਏ ਸੋਚੀਨ। ਰਸਤੇ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਦਾ ਪਿੰਡ ਸੀ, ਜਦੋਂ ਪੈਂਦੇ ਖਾਂ ਦੇ ਪਿੰਡ ਦੇ ਬਰੋਬਰ ਆਏ ਤੇ ਉੱਥੇ ਇੱਕ ਬਹੁਤ ਵੱਡੀ ਝੀਲ ਦੇਖੀ।
ਨਿਕਸ ਸੁਕਾਵ ਚਲਿਓ ਉੱਡ ਨਭ ਕੋ, ਸਵਨ ਬਿਲੋ ਕਿਉ ਤਿਤ ਦ੍ਰਿਗ ਦੀਨ।
ਝੀਲ ਦੇ ਕਿਨਾਰੇ ਤੋਂ ਇੱਕ ਸੁਰਖਾਵ ਨਾਂ ਦਾ ਪੰਛੀ ਉੱਡਿਆ ਹੈ ਆਕਾਸ਼ ਦੇ ਵੱਲ। ਉਹ ਜਦੋਂ ਹੀ ਉੱਡਿਆ ਤੇ ਸਾਰਿਆਂ ਨੇ ਆਪਣੀਆਂ ਅੱਖਾਂ ਦੇ ਨਾਲ ਉਸ ਉੱਡਦੇ ਹੋਏ ਸੁਰਖਾਵ ਨੂੰ ਦੇਖਿਆ।
ਸ੍ਰੀ ਗੁਰਦਿੱਤੇ ਹੁਕਮ ਕਰਿਓ ਤਬ, ਤਾਜੋ ਬਾਜ ਇਸ ਲੇ ਹੋ ਗਹਾਏ।
ਜਦੋਂ ਸੁਰਖਾਵ ਨੂੰ ਉੱਡਿਆ ਦੇਖਿਆ ਤੇ ਗੁਰਦਿੱਤਾ ਜੀ ਨੇ ਉਸੇ ਵੇਲੇ ਮੀਰ ਸ਼ਿਕਾਰੀਆਂ ਨੂੰ ਹੁਕਮ ਕੀਤਾ ਕਿ ਇਸ ਸੁਰਖਾਵ ਪੰਛੀ ਦੇ ਪਿੱਛੇ ਆਪਣੇ ਬਾਜ ਨੂੰ ਛੱਡੋ ਤਾਂ ਕਿ ਇਸ ਪੰਛੀ ਨੂੰ ਉਹ ਫੜ ਲਵੇ।
ਮੀਰ ਸ਼ਿਕਾਰ ਹਟਤ ਬਹੁ ਤੇਰਾ, ਅਬ ਇਹ ਗਹਿ ਨ ਰਹਿ ਤ੍ਰਿਪ ਤਾਏ।
ਪਰ ਮੀਰ ਸ਼ਿਕਾਰੀਆਂ ਨੇ ਗੁਰਦਿੱਤਾ ਜੀ ਨੂੰ ਆਖਿਆ ਕਿ ਤੁਸੀਂ ਇਸ ਗੱਲ ਦਾ ਖਹਿੜਾ ਨਾ ਕਰੋ, ਹੁਣ ਇਹ ਬਾਜ ਬਹੁਤ ਜ਼ਿਆਦਾ ਮਾਸ ਖਾ ਕੇ ਰੱਜਿਆ ਹੋਇਆ, ਇਸ ਕਰਕੇ ਇਹਨੇ ਇਹਦੇ 'ਤੇ ਚਪਟਾ ਨਹੀਂ ਮਾਰਨਾ, ਭਾਵ ਕਿ ਸੁਰਖਾਵ ਨੂੰ ਇਸ ਬਾਜ ਨੇ ਨਹੀਂ ਫੜਨਾ, ਇਹ ਰੱਜ ਗਿਆ।
ਤਉ ਛੁਟਾਇਵ ਗਇਓ ਗਗਨ ਕੋ, ਨਹੀਂ ਸੁਕਾਵ ਕੋ ਪਾਛੈ ਤਾਏ।
ਪਰ ਤਾਂ ਵੀ ਬਾਬਾ ਗੁਰਦਿੱਤਾ ਜੀ ਨੇ ਜ਼ਿੱਦ ਕੀਤੀ, ਹੁਕਮ ਕੀਤਾ, ਆਖਰਕਾਰ ਸਤਿਗੁਰਾਂ ਦੇ ਸਾਹਿਬਜ਼ਾਦੇ ਦੇ ਹੁਕਮ ਨੂੰ ਮੋੜ ਨਾ ਸਕੇ। ਬਾਬਾ ਗੁਰਦਿੱਤਾ ਜੀ ਦੇ ਕਹਿਣ ਦੇ ਉੱਤੇ ਬਾਜ ਨੂੰ ਛੱਡ ਦਿੱਤਾ, ਆਕਾਸ਼ ਦੇ ਵੱਲ ਬੜੀ ਤੇਜ਼ੀ ਦੇ ਨਾਲ ਉੱਡ ਕੇ ਗਿਆ। ਪਰ ਕਵੀ ਜੀ ਲਿਖਦੇ ਨੇ ਨਹੀਂ ਸੁਕਾਵ ਕੋ ਪਾਛੇ ਤਾਏ, ਆਕਾਸ਼ ਦੇ ਵੱਲ ਉੱਡਦਾ ਤੇ ਜ਼ਰੂਰ ਬਾਜ ਗਿਆ, ਪਰ ਉਸ ਸੁਰਖਾਵ ਪੰਛੀ ਦਾ ਪਿੱਛਾ ਉਸਨੇ ਰਤਾ ਵੀ ਨਾ ਕੀਤਾ।
ਜਹ ਅਸਮਾਨ ਖਾਣ ਥੋਈ ਉਤਰਿਓ, ਤਿਸੀ ਬਾਗ ਮੈਂ ਪ੍ਰਵਿਸ਼ੋ ਜਾਏ।
ਆਪਣੇ ਪਿੰਡ ਦੇ ਜਿਹੜੇ ਬਾਗ ਦੇ ਵਿੱਚ ਅਸਮਾਨ ਖਾਣ ਉਤਰਿਆ ਹੋਇਆ ਸੀ ਆਰਾਮ ਕਰਨ ਦੇ ਵਾਸਤੇ, ਉੱਡਦਾ ਹੋਇਆ ਬਾਜ ਉਸੇ ਹੀ ਬਾਗ ਦੇ ਵਿੱਚ ਚਲਿਆ ਗਿਆ।
ਹੋਤੇ ਬਿਹੰਗ ਉਡੇ ਤਹ ਸਭ ਹੀ, ਦੇਖਤ ਪਾਇਓ ਖਾਣ ਅਸਮਾਨ।
ਕਿਉਂਕਿ ਬਾਜ ਸ਼ਿਕਾਰੀ ਪੰਛੀ ਹੈ, ਆਮ ਜਿਹੜੇ ਪੰਛੀ ਨੇ ਉਸ ਨੂੰ ਦੇਖ ਕੇ ਡਰ ਜਾਂਦੇ ਨੇ। ਬਾਗ ਦੇ ਵਿੱਚ ਬਹੁਤ ਛੋਟੇ ਛੋਟੇ ਪੰਛੀ ਸਨ, ਜਦੋਂ ਹੀ ਬਾਜ ਨੇ ਉਸ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਤੇ ਬਾਗ ਦੇ ਸਾਰੇ ਪੰਛੀ ਡਰ ਕੇ ਇੱਕਦਮ ਉੱਡ ਉਤਰੇ। ਉਸੇ ਵੇਲੇ ਇਸ ਰੀਤੀ ਨੂੰ ਦੇਖ ਕੇ ਅਸਮਾਨ ਖਾਨ ਬਹੁਤ ਹੈਰਾਨ ਹੋਇਆ।
ਬੈਠਿਓ ਬਾਜ ਸਫੈਦ ਕਿਸਮ ਕੋ, ਪਕੜਨ ਕੇਹਤ ਜਤਨ ਸੋ ਠਾਣ।
ਹੈਰਾਨ ਹੋਇਆ ਅਸਮਾਨ ਖਾਨ, ਇਕਦਮ ਪੰਛੀ ਕਿਵੇਂ ਉੱਡ ਗਏ, ਕੀ ਦੇਖਦਾ ਹੈ। ਅਚਾਨਕ ਦੇਖਿਆ ਇੱਕ ਰੁੱਖ ਦੀ ਟਾਹਣੀ ਦੇ ਉੱਤੇ ਬਹੁਤ ਹੀ ਚਿੱਟੇ ਰੰਗ ਦਾ ਸੋਹਣੀ ਕਿਸਮ ਦਾ ਬਾਜ ਬੈਠਿਆ ਹੋਇਆ।
ਜਿਉਂ ਕਿਉਂ ਕਰਕੇ ਪਕੜ ਲੀਨ ਤਿਸ, ਦਿਓ ਖੁਦਾਏ ਆਪ ਮੁਝ ਆਨ।
ਫਿਰ ਉਸ ਨੂੰ ਫੜਨ ਦਾ ਯਤਨ ਕੀਤਾ ਅਸਮਾਨ ਖਾਨ। ਕਵੀ ਜੀ ਲਿਖਦੇ ਨੇ ਜਿਵੇਂ ਨਾ ਕਿਵੇਂ ਕਰਕੇ ਆਖਰਕਾਰ ਉਸ ਸਤਿਗੁਰਾਂ ਦੇ ਚਿੱਟੇ ਬਾਜ ਨੂੰ ਉਸ ਨੇ ਆਪਣੇ ਕਾਬੂ ਕਰ ਲਿਆ ਅਸਮਾਨ ਖਾਨੇ, ਤੇ ਮਨ ਦੇ ਵਿੱਚ ਸੋਚਦਾ ਹੈ ਦਿਓ ਖੁਦਾਏ ਆਪ ਮੁਝ ਆਨ, ਕਿ ਖੁਦਾ ਨੇ ਆਪ ਮੇਰੇ ਵਾਸਤੇ ਇਸ ਬਾਜ ਨੂੰ ਮੇਰੇ ਕੋਲ ਭੇਜ ਦਿੱਤਾ।
ਆਏ ਪਿਛਾਰੀ ਦੇਖੈ ਕੋਈ ਨਾ, ਯਾ ਤੇ ਕੀਨਸ ਸ਼ੀਘਰ ਪਿਆਨ।
ਬਾਜ ਨੂੰ ਅਸਮਾਨ ਖਾਨ ਨੇ ਫੜ ਲਿਆ, ਮਨ ਦੇ ਵਿੱਚ ਸੋਚਣ ਲੱਗਾ ਕਿ ਜਿਨ੍ਹਾਂ ਦਾ ਬਾਜ ਹੈ, ਜਿਹੜੇ ਬਾਜ ਦੇ ਮਾਲਕ ਨੇ, ਉਹ ਬਾਜ ਦੀ ਢੂੰਡ ਦੇ ਵਿੱਚ ਪਹੁੰਚਣਗੇ ਇੱਥੇ, ਇਸ ਕਰਕੇ ਮੈਨੂੰ ਚਾਹੀਦਾ ਕਿ ਛੇਤੀ ਦੇ ਨਾਲ ਇਸ ਨੂੰ ਲੈ ਕੇ ਆਪਣੇ ਘਰ ਚਲਿਆ ਜਾਵਾਂ। ਬਾਜ ਨੂੰ ਲੈ ਕੇ ਉਹ ਤੁਰ ਪਿਆ।
ਨੀਕੇ ਤਿਹ ਛਿਪਾਏ ਕਰ ਗਮਨਿਓ, ਬਿਨ ਪਿਖ ਘਰ ਪ੍ਰਵੇਸ਼ਿਓ ਜਾਏ।
ਚੰਗੇ ਤਰੀਕੇ ਦੇ ਨਾਲ ਬਾਜ ਨੂੰ ਛੁਪਾ ਕੇ ਉਹ ਆਪਣੇ ਘਰ ਦੇ ਵੱਲ ਤੁਰ ਪਿਆ ਤੇ ਬਗੈਰ ਹੀ ਕਿਸੇ ਦੇ ਦੇਖਣ ਤੋਂ ਆਪਣੇ ਘਰ ਦੇ ਵਿੱਚ ਚਲਿਆ ਗਿਆ।
ਨਿਕਸ ਸਾਸ ਕੇ ਤਬੈ ਸੁਨਾਇਬ, ਮੋਕੋ ਦੀਨਸ ਬਾਜ ਖੁਦਾਏ।
ਕਿਉਂਕਿ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਰਹਿੰਦਾ ਸੀ, ਪਿੱਛੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਘਰ ਦੇ ਵਿੱਚ ਆਣ ਕੇ ਆਪਣੀ ਸੱਸ ਨੂੰ ਬਾਜ ਦਿਖਾਇਆ ਹੈ ਤੇ ਕਹਿੰਦਾ ਮੋਕੋ ਦੀਨ ਸ ਬਾਜ ਖੁਦਾਏ, ਮੈਨੂੰ ਇਹ ਜਿਹੜਾ ਸੋਹਣਾ ਬਾਜ ਹੈ ਨਾ ਇਹ ਖੁਦਾ ਨੇ ਬਖਸ਼ਿਸ਼ ਕੀਤਾ।
ਬਿਨਾ ਯਤਨ ਤੇ ਬੈਠਿਓ ਪ੍ਰਾਪਤ, ਬੜ ਕੀਮਤ ਕੇ ਸੇਤ ਸੁਹਾਏ।
ਆਪਣੀ ਸੱਸ ਨੂੰ ਕਹਿੰਦਾ ਕਿ ਬਗੈਰ ਹੀ ਯਤਨ ਤੋਂ ਮੇਰੇ ਬੈਠਿਆ ਮੇਰੇ ਕੋਲ ਆ ਗਿਆ ਤੇ ਮੈਂ ਇਸ ਵੱਡ ਮੁੱਲੇ ਬਾਜ ਨੂੰ ਫੜ ਲਿਆ, ਦੇਖੋ ਕਿੰਨਾ ਸੋਹਣਾ ਤੇ ਚਿੱਟੇ ਰੰਗ ਦਾ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਆਪਣੀ ਸੱਸ ਦੇ ਨਾਲ ਗੱਲਾਂ ਕਰ ਰਿਹਾ ਸੀ ਉਸ ਵੇਲੇ ਜਿਹੜਾ ਪੈਂਦੇ ਖਾਂ ਉਹ ਵੀ ਘਰ ਦੇ ਵਿੱਚ ਸੀ।
ਕਹਿਣ ਲੱਗੀ ਸੁੱਤ ਕਰੋ ਛੁਪਾਵਨ, ਜਿਸ ਤੇ ਪਿਖੈ ਨ ਕੋ ਝਗ ਰਾਏ।
ਤੇ ਉਸ ਵੇਲੇ ਆਪਣੇ ਜਵਾਈ ਨੂੰ ਕਹਿਣ ਲੱਗੀ ਪੈਂਦੇ ਖਾਂ ਦੀ ਘਰਵਾਲੀ, ਕਹਿੰਦੀ ਹੈ ਹੇ ਪੁੱਤਰ ਛੇਤੀ ਦੇ ਨਾਲ ਇਸ ਨੂੰ ਛੁਪਾ ਕੇ ਰੱਖ ਲਵੋ ਤਾਂ ਕਿ ਪਿਖੈ ਨਾ ਕੋਈ ਝਗੜਾਏ, ਨਾ ਕੋਈ ਇਸ ਬਾਜ ਦਾ ਮਾਲਕ ਇਸ ਬਾਜ ਨੂੰ ਦੇਖੇ ਤੇ ਨਾ ਹੀ ਕੋਈ ਝਗੜਾ ਪੈਦਾ ਹੋਵੇ। ਕਹਿੰਦੀ ਹੈ ਕਿ ਤੂੰ ਇਸ ਨੂੰ ਲੁਕਾ ਲੈ।
ਸੁਣਤ ਬਾਜ ਕੀ ਬਾਤ ਕੋ ਉੱਠ ਤਵ ਪੈਂਦੇ ਖਾਨ, ਦੇਖਣ ਲੱਗਿਓ ਪਛਾਣ ਲਿਆ ਇਹ ਗੁਰ ਕੋ ਬਲਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਜ ਦੀ ਗੱਲ ਦੋਵਾਂ ਨੇ ਕੀਤੀ ਤੇ ਬਾਜ ਦੀ ਗੱਲ ਨੂੰ ਸੁਣ ਕੇ ਕਾਲੀ ਦੇ ਨਾਲ ਪੈਂਦੇ ਖਾਂ ਉੱਠਿਆ ਹੈ, ਆਣ ਕੇ ਦੇਖਿਆ ਤੇ ਬਾਜ ਨੂੰ ਉਸ ਨੇ ਪਛਾਣ ਲਿਆ ਕਿ ਇਹ ਤੇ ਬਲ ਵਾਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਾਜ ਹੈ ਜਿਹਨੂੰ ਇਹ ਫੜ ਕੇ ਲਿਆ।
ਲੇ ਕਰ ਬਾਜ ਜਾਉ ਮੈਂ ਗੁਰ ਟਿਗ, ਸਭ ਅਪਰਾਧ ਛਿਮਾ ਕਰਵਾਇਵ।
ਪੈਂਦੇ ਖਾਂ ਕਹਿੰਦਾ ਹੈ ਕਿ ਬਾਜ ਸਤਿਗੁਰਾਂ ਦਾ ਹੈ ਜਿਹਨੂੰ ਤੂੰ ਫੜ ਕੇ ਲਿਆਇਆ ਹੈ। ਕਹਿੰਦਾ ਹੈ ਕਿ ਹੁਣ ਮੈਂ ਬਾਜ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਜਾਵਾਂਗਾ ਤੇ ਆਪਣੇ ਸਾਰੇ ਅਪਰਾਧ ਨੂੰ ਖਿਮਾ ਕਰਵਾਵਾਂਗਾ ਜਿਹੜਾ ਅਪਰਾਧ ਮੈਂ ਕਰ ਚੁੱਕਾ ਹੈ। ਅੱਗੇ ਅਪਰਾਧ ਦਾ ਹਵਾਲਾ ਕਵੀ ਜੀ ਦਿੰਦੇ ਨੇ।
ਕਵੀ ਜੀ ਲਿਖਦੇ ਨੇ ਪੋਸ਼ਿਸ਼ ਪਹਿਰ ਅਰੂੜਨ ਹੈ ਪਰ ਕਰਿਓ ਹਕਾਰਨ ਗਇਓ ਨਾ ਕਾਏ।
ਪੈਂਦੇ ਖਾਂ ਕਹਿੰਦਾ ਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਸਵੇਰ ਹੋਣ ਦੇ ਨਾਲ ਘੋੜੇ ਦੀ ਸਵਾਰੀ ਕਰਕੇ ਸਾਡੀ ਦਿੱਤੀ ਹੋਈ ਪੁਸ਼ਾਕ ਨੂੰ ਪਹਿਣ ਕੇ ਪਗੜੀ ਨੂੰ ਧਾਰਨ ਕਰਕੇ ਤਲਵਾਰ ਨੂੰ ਤੇ ਢਾਲ ਨੂੰ ਲੈ ਕੇ ਆਉਣਾ, ਪਰ ਕਹਿੰਦਾ ਮੈਂ ਬਹੁਤ ਗਲਤੀ ਕੀਤੀ ਕਿ ਮੈਂ ਸਤਿਗੁਰਾਂ ਦੇ ਕੋਲ ਜਾ ਨਹੀਂ ਸਕਿਆ, ਇਹ ਬਹੁਤ ਵੱਡੀ ਮੈਂ ਇੱਥੋਂ ਖਤਾ ਹੋ ਗਈ ਕਿਉਂਕਿ ਸਾਰੀਆਂ ਚੀਜ਼ਾਂ ਕਹਿੰਦਾ ਸਮਾਨ ਖਾਂ ਨੂੰ ਕਿ ਤੂੰ ਲੈ ਲਈ।
ਇਸ ਕੋ ਭਿਖ ਪ੍ਰਸੰਨ ਪੁਣ ਹੋਵੇ ਆਪਣੋ ਜਾਨ ਹਿਤ ਉਪ ਜਾਏ।
ਤੇ ਕਹਿੰਦਾ ਜਿਹੜੀ ਮੈਂ ਹੁਣ ਗਲਤੀ ਕਰ ਚੁੱਕਾ ਕਿ ਨਹੀਂ ਗਿਆ ਉਹਨਾਂ ਦੇ ਕੋਲ, ਉਸ ਗਲਤੀ ਦੇ ਬਦਲੇ ਹੁਣ ਮੈਂ ਇਹ ਬਾਜ ਸਤਿਗੁਰਾਂ ਨੂੰ ਦੇ ਕੇ ਉਹਨਾਂ ਦੀ ਪ੍ਰਸੰਨਤਾ ਲਵਾਂਗਾ, ਉਹਨਾਂ ਦੀ ਖੁਸ਼ੀ ਲਵਾਂਗਾ, ਮੈਨੂੰ ਸਤਿਗੁਰੂ ਜੀ ਆਪਣਾ ਜਾਣ ਕੇ ਜ਼ਰੂਰ ਮਾਫ਼ ਕਰ ਦੇਣਗੇ।
ਰੋਜ਼ੀ ਬਣੀ ਰਹੇ ਸੁਖ ਪਾਵੇ ਜਿਨ ਤੇ ਸਭ ਸਮਾਜ ਨਿਤ ਪਾਏ।
ਪੈਂਦੇ ਖਾਂ ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਉਹ ਬਣੀ ਰਹੇਗੀ, ਸੁੱਖ ਪਾਵਾਂਗੇ ਕਿਉਂਕਿ ਜਿਹੜੇ ਹਮੇਸ਼ਾ ਸਾਨੂੰ ਬਹੁਤੀਆਂ ਬਖਸ਼ਿਸ਼ਾਂ ਦਿੰਦੇ ਨੇ ਉਹ ਫਿਰ ਵੀ ਦਿੰਦੇ ਰਹਿਣਗੇ।
ਸੁਣਤ ਖਾਣੀ ਅਸਮਾਨ ਬਖਾਨੀ ਕਹਾਂ ਖਾਣ ਜੀ ਖੋਇਓ ਦੀਨ।
ਜਦੋਂ ਪੈਂਦੇ ਖਾਣ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਕਿ ਬਾਜ ਸਤਿਗੁਰਾਂ ਦਾ ਹੈ, ਮੈਂ ਬਾਜ ਵਾਪਸ ਦੇਵਾਂਗਾ ਤੇ ਗੁਰਾਂ ਦੀਆਂ ਖੁਸ਼ੀਆਂ ਲਵਾਂਗਾ, ਉਸ ਵੇਲੇ ਸੁਣ ਕੇ ਅਸਮਾਨ ਖਾਂ ਇਸ ਦੀ ਗੱਲ ਨੂੰ ਬੜਾ ਔਖਾ ਹੋਇਆ। ਕਹਿੰਦਾ ਕਹਾਂ ਖਾਣ ਜੀ ਖੋਇਓ ਦੀਨ। ਪੈਂਦੇ ਖਾਂ ਨੂੰ ਕਹਿੰਦਾ ਹੇ ਖਾਣ ਜੀ, ਤੁਸੀਂ ਤੇ ਆਪਣੇ ਧਰਮ ਨੂੰ ਲਾਜ ਲਵਾ ਦਿੱਤੀ, ਆਪਣਾ ਧਰਮ ਹੀ ਗਵਾ ਦਿੱਤਾ।
ਕਹਿੰਦਾ ਹਿੰਦੂ ਗੁਰ ਕੋ ਸੇਵਕ ਬਣ ਕੇ ਟੁਕਰੈ ਖਾਏ ਇਮਾਨ ਬਹੀਨ।
ਚੋਬ ਦੀਆਂ ਗੱਲਾਂ ਕਹਿੰਦਾ, ਕਹਿੰਦਾ ਕਿ ਹਿੰਦੂ ਗੁਰੂ ਦਾ ਤੂੰ ਸੇਵਕ ਬਣਿਆ ਹੋਇਆ, ਉਹਦੇ ਦਿੱਤੇ ਹੋਏ ਟੁਕੜਿਆਂ ਦੇ ਉੱਤੇ ਤੂੰ ਪਲਦਾ ਹੈ, ਤੂੰ ਤੇ ਆਪਣੇ ਇਮਾਨ ਨੂੰ ਆਪਣੇ ਧਰਮ ਨੂੰ ਲਾਜ ਲਾ ਦਿੱਤੀ।
ਅਪਰ ਥਾਣ ਕਿਆ ਨਹੀਂ ਜੀਵ ਕਾ ਸਕਲ ਖਾਣ ਕਿਆ ਰੋਜ਼ੀ ਹੀਨ।
ਅਸਮਾਨ ਖਾਣ ਪੈਂਦੇ ਖਾਂ ਨੂੰ ਕਹਿੰਦਾ ਕਿ ਤੂੰ ਕਹਿੰਦਾ ਕਿ ਰੋਜ਼ੀ ਰੋਟੀ ਬਣੀ ਹੋਈ ਹੈ ਗੁਰੂ ਦੇ ਕੋਲੋਂ, ਤੇ ਕਹਿੰਦਾ ਤੂੰ ਆਪਣੀ ਜੀਵਕਾ ਨੂੰ ਚਲਾਉਣ ਦੇ ਵਾਸਤੇ ਉਸ ਹਿੰਦੂ ਗੁਰੂ ਦੀ ਨੌਕਰੀ ਕਰਦਾ ਹੈ ਕਿ ਸਕਲ ਖਾਣ ਕਿਆ ਰੋਜ਼ੀ ਹੀਨ। ਅਸੀਂ ਵੀ ਤੇ ਖਾਣ ਹਾਂ, ਅਸੀਂ ਵੀ ਤੇ ਮੁਸਲਮਾਨ ਹਾਂ, ਅਸੀਂ ਵੀ ਆਖਰਕਾਰ ਨੌਕਰੀਆਂ ਕਰਦੇ ਹਾਂ, ਪਰ ਕਿਸੇ ਹਿੰਦੂ ਗੁਰੂ ਦੀ ਨੌਕਰੀ ਨਹੀਂ ਕਰਦੇ। ਤੇਰੇ ਤੋਂ ਬਗੈਰ ਬਾਕੀ ਜਿਹੜੇ ਖਾਣ ਨੇ, ਕੀ ਉਹਨਾਂ ਦੀ ਜੀਵਿਕਾ ਨਹੀਂ ਚੱਲਦੀ? ਕੀ ਉਹਨਾਂ ਨੂੰ ਖਾਣ ਪਹਿਨਣ ਦੇ ਵਾਸਤੇ ਨਹੀਂ ਮਿਲਦਾ ਕਿ ਤੂੰ ਹਿੰਦੂ ਗੁਰੂ ਦੀ ਨੌਕਰੀ ਕਰਦਾ? ਇਤੋ ਤਰਾ ਸਤਾਰ ਕਹਿਤ ਬਾਜ ਦੇਹੋ ਚਹਿ ਖਤਾ ਬਖਸ਼ਾਵਨ ਕੀਨ। ਪੈਂਦੇ ਖਾਂ ਨੂੰ ਕਹਿੰਦਾ, ਤੂੰ ਇੰਨੇ ਜ਼ਿਆਦਾ ਡਰ ਨੂੰ ਧਾਰਨ ਕਰਦਾ ਕਿ ਡਰਦਾ ਮਾਰਾਂ, ਹੁਣ ਤੂੰ ਕਹਿੰਦਾ ਕਿ ਬਾਜ ਗੁਰੂ ਨੂੰ ਵਾਪਸ ਦੇਵਾਂਗਾ ਤੇ ਆਪਣੀ ਖਤਾ ਨੂੰ ਮਾਫ਼ ਕਰਵਾਵਾਂਗਾ, ਉਹਨਾਂ ਤੋਂ ਬਖਸ਼ਿਸ਼ ਮੰਗਾਂਗਾ। ਜੇ ਗੁਰ ਕੋ ਸੁਧ ਹੋਏ ਬਾਜ ਕੀ ਪਠੈ ਸੈਣ ਮੈਂ ਕਰਹੋ ਜੰਗ। ਅਸਮਾਨ ਖਾਨ ਕਹਿੰਦਾ ਕਿ ਮੈਂ ਤੇਰੇ ਵਾਂਗ ਡਰਪੋਕ ਨਹੀਂ ਹਾਂ, ਕਦੇ ਵੀ ਬਾਜ ਵਾਪਸ ਨਹੀਂ ਦੇਵਾਂਗਾ। ਕਹਿੰਦਾ ਕਿ ਜੇਕਰ ਗੁਰੂ ਨੂੰ ਪਤਾ ਲੱਗ ਵੀ ਗਿਆ ਕਿ ਮੇਰੇ ਕੋਲ ਬਾਜ ਹੈ, ਜੇ ਆਪਣੀ ਸੈਨਾ ਨੂੰ ਘੱਲੇਗਾ ਤੇ ਮੈਂ ਉਸ ਗੁਰੂ ਦੀ ਸੈਨਾ ਦੇ ਨਾਲ ਇਸ ਬਾਜ ਦੇ ਬਦਲੇ ਜੰਗ ਲੜਾਂਗਾ। ਜੇ ਬਲ ਅਧਿਕ ਮੋਹ ਪਰ ਕਾਲ ਜਾਏ ਮਿਲੋ ਹਜ਼ਰਤ ਕੇ ਸੰਗ। ਅਸਮਾਨ ਖਾਨ ਕਹਿੰਦਾ ਕਿ ਜੇਕਰ ਬਹੁਤਾ ਹੀ ਜ਼ਿਆਦਾ ਮੇਰੇ ਉੱਤੇ ਗੁਰੂ ਜ਼ੋਰ ਪਾਵੇਗਾ ਤੇ ਫਿਰ ਮੈਂ ਬਾਦਸ਼ਾਹ ਦੇ ਨਾਲ ਜਾ ਮਿਲਾਂਗਾ। ਪ੍ਰਥਮ ਚੁਰਾਇਓ ਬਾਜ ਸ਼ਾਹ ਕੋ ਇਸ ਤੇ ਭਲੋ ਸੇਤ ਤਨ ਰੰਗ। ਕਹਿੰਦਾ ਕਿ ਸੁਣਿਆ ਕਿ ਪਹਿਲੇ ਸਮੇਂ ਦੇ ਵਿੱਚ ਗੁਰੂ ਨੇ ਬਾਜ ਚੁਰਾਇਆ ਸੀ ਬਾਦਸ਼ਾਹ ਦਾ, ਜਿਹੜਾ ਇਸ ਤੋਂ ਵੀ ਚਿੱਟਾ ਤੇ ਵਧੇਰੇ ਗੁਣਾਂ ਦਾ ਮਾਲਕ ਸੀ। ਸੋ ਪਲਟੋ ਮੈਂ ਦੇਉ ਜਾਏ ਕਰ ਹੋਏ ਪ੍ਰਸੰਨ ਮੋ ਪਰ ਸਰ ਬੰਗ। ਅਸਮਾਨ ਖਾਨ ਕਹਿੰਦਾ ਇਹ ਬਾਜ ਮੈਂ ਬਾਦਸ਼ਾਹ ਨੂੰ ਜਾ ਕੇ ਦੇਵਾਂਗਾ, ਆਖਾਂਗਾ ਬਾਦਸ਼ਾਹ ਨੂੰ ਕਿ ਤੁਹਾਡੇ ਖੋਏ ਹੋਏ ਬਾਜ ਦਾ ਮੈਂ ਬਦਲਾ ਲੈ ਲਿਆ। ਜਦੋਂ ਮੈਂ ਇਸ ਤਰ੍ਹਾਂ ਦਾ ਕੰਮ ਕਰਾਂਗਾ ਤੇ ਬਾਦਸ਼ਾਹ ਦੇ ਸਮੇਤ ਸਾਰੀ ਬਾਦਸ਼ਾਹ ਦੀ ਸਭਾ ਮੇਰੇ ਉੱਤੇ ਬੜੀ ਪ੍ਰਸੰਨ ਹੋਵੇਗੀ ਔਰ ਮੇਰੀ ਸਹਾਇਤਾ ਕਰੇਗੀ। ਤੁਮ ਸਮ ਨਹੀਂ ਦੀਨਤਾ ਕਰਹੋ ਐਂਠਦਾਰ ਮੈਂ ਪੂਤ ਪਠਾਣ। ਪੈਂਦੇ ਖਾਂ ਨੂੰ ਕਹਿੰਦਾ ਕਿ ਤੇਰੇ ਵਰਗਾ ਮੈਂ ਦੀਨ ਨਹੀਂ ਹੋਵਾਂਗਾ, ਤੇਰੇ ਵਾਂਗ ਗਰੀਬੜਾ ਨਹੀਂ ਬਣਾਂਗਾ, ਕਿਉਂਕਿ ਐਂਠਦਾਰ ਮੈਂ ਪੂਤ ਪਠਾਣ। ਕਹਿੰਦਾ ਕਿ ਮੈਂ ਆਕੜ ਵਾਲਾ ਤੇ ਅਣਖ ਵਾਲਾ ਪਠਾਣ ਦਾ ਪੁੱਤਰ ਹਾਂ, ਮੈਂ ਕਦੇ ਵੀ ਤੇਰੇ ਵਾਂਗ ਨਹੀਂ ਕਰਾਂਗਾ। ਰਣ ਕਰ ਮਰਨ ਸਾਹੋ ਸਭ ਤਨ ਪਰ ਦੇਨੋ ਬਾਜ਼ਨ ਕਬਹੁਨਾ ਮਾਣ। ਅਸਮਾਨ ਖਾਨ ਕਹਿੰਦਾ ਰਣ ਕਰਾਂਗਾ, ਜੰਗ ਕਰਾਂਗਾ, ਜੰਗ ਦੇ ਵਿੱਚ ਮਰਾਂਗਾ ਜਾਂ ਮਾਰਾਂਗਾ, ਪਰ ਕਦੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਾਂਗਾ ਕਿ ਮੈਂ ਬਾਜ ਵਾਪਸ ਦੇ ਦੇ। ਵਸਤੇ ਅਜਾਇਬ ਪਾਈ ਅਚਾਨਕ ਦਈ ਖੁਦਾਏ ਹਿਰਦੈਮ ਜਾਨ। ਕਹਿੰਦਾ ਅਜੀਬ ਜਿਹੜੀ ਅਲੌਕਿਕ ਵਸਤੂ ਹੈ ਉਹ ਅਚਾਨਕ ਹੀ ਖੁਦਾ ਨੇ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ ਹੈ, ਮੈਂ ਤੇ ਇਸ ਗੱਲ ਨੂੰ ਇਸੇ ਤਰੀਕੇ ਦੇ ਨਾਲ ਸਮਝਦਾ ਹਾਂ। ਕਹਿੰਦਾ ਕੌਣ ਮਰਦ ਅਸਗੀਦੀ ਕਾਰਜ ਕਰ ਹੈ ਧਰੈ ਜੋ ਕੁਲ ਕੀ ਕਾਣ। ਕਹਿੰਦਾ ਕਿ ਕੌਣ ਮਰਦ ਐਸਾ ਕਾਇਰ ਹੋਵੇਗਾ ਜਿਹੜਾ ਕਿ ਇਸ ਕੰਮ ਨੂੰ ਕਰਨ ਦੇ ਵਾਸਤੇ ਤਿਆਰ ਹੋਵੇਗਾ, ਜਿਸ ਤਰ੍ਹਾਂ ਦਾ ਕਰਮ ਤੂੰ ਕਰਨ ਦੇ ਵਾਸਤੇ ਤਿਆਰ ਹੋਇਆ ਕਿ ਬਾਜ ਗੁਰੂ ਨੂੰ ਵਾਪਸ ਦੇਣ ਦੀ ਚਾਹ ਕਰਦਾ। ਕਹਿੰਦਾ ਕਿ ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਆਪਣੇ ਕੁਲ ਦੀ ਕਾਣ ਨੂੰ ਮਿਟਾ ਕੇ ਇਸ ਤਰ੍ਹਾਂ ਦਾ ਕਰਮ ਕਰੇ। ਸੁਣ ਪੈਂਦਾ ਬਹੁਤ ਦੁਖੀ ਹੋਏ ਮਨ ਚਿੰਤਾ ਬਸ ਨਹੀਂ ਕਰੇ ਬਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪੈਂਦੇ ਖਾਂ ਨੇ ਅਸਮਾਨ ਖਾਨ ਦੀਆਂ ਗੱਲਾਂ ਨੂੰ ਸੁਣਿਆ ਪਰ ਵਸ ਨਹੀਂ ਚੱਲਿਆ ਕੋਈ, ਕਿਉਂਕਿ ਜਵਾਈ ਸੀ ਉਸ ਨੂੰ ਕੀ ਕਹਿੰਦਾ। ਬੜਾ ਦੁਖੀ ਹੋਇਆ, ਚਿੰਤਾ ਦੇ ਵਿੱਚ ਗਲਤਾਨ ਹੋ ਗਿਆ। ਬਸ ਨਾ ਬਸਾਏ ਮਹਾਂ ਪਛਤਾਵੇ ਭਾਇਓ ਲਖੈ ਉਤਪਾਤ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵਸ ਕੋਈ ਨਾ ਚੱਲਿਆ ਪਰ ਬਹੁਤ ਜ਼ਿਆਦਾ ਪਛਤਾਇਆ, ਮਨ ਦੇ ਵਿੱਚ ਸੋਚਦਾ ਕਿ ਬਹੁਤ ਵੱਡਾ ਬਖੇੜਾ ਪੈਦਾ ਹੋਵੇਗਾ ਅਗਲੇ ਸਮੇਂ ਦੇ ਵਿੱਚ। ਮੀਰ ਸ਼ਿਕਾਰ ਇਤਨ ਮੇ ਪਹੁੰਚੇ ਖੋਜਤ ਬਾਜ ਉਤਾਇਲ ਠਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਉਹ ਜਿਹੜੇ ਮੀਰ ਸ਼ਿਕਾਰੀ ਨੇ ਜਿਹੜੇ ਕਿ ਗੁਰਦਿੱਤਾ ਜੀ ਦੇ ਨਾਲ ਨੇ, ਉਹ ਲੱਭਣ ਦੇ ਵਾਸਤੇ ਉਸੇ ਪਿੰਡ ਦੇ ਬਾਗ ਦੇ ਵਿੱਚ ਪਹੁੰਚ ਗਏ ਨੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸ ਬਾਗ ਦੇ ਵਿੱਚ ਉੱਡ ਕੇ ਪਹੁੰਚਿਆ ਹੈ ਬਾਜ। ਇਸ ਕਰਕੇ ਖੋਜਦਿਆਂ ਲੱਭਦਿਆਂ ਲੱਭਦਿਆਂ ਉਹ ਉਸੇ ਹੀ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਬਾਗ ਵਿਖੇ ਫਿਰ ਸਭ ਦਿਸ਼ ਪਿੱਖ ਕਰ ਨਹੀਂ ਪ੍ਰਾਪਤ ਮਨ ਭਏ ਹੈਰਾਨ। ਬਾਗ ਸਾਰੇ ਨੂੰ ਛਾਣ ਮਾਰਿਆ ਪਰ ਬਾਗ ਦੇ ਵਿੱਚੋਂ ਬਾਜ ਨਾ ਲੱਭਾ। ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ। ਪੁਣ ਪੈ ਦੇ ਕੇ ਗਏ ਸਦਨ ਦਰ ਕਰ ਗੁਹਾਰ ਕੋ ਲੀਨ ਬੁਲਾਏ। ਉਸੇ ਪਿੰਡ ਦੇ ਵਿੱਚ ਬਾਗ ਸੀ ਜਿਹੜਾ ਪਿੰਡ ਸੀ ਪੈਂਦੇ ਖਾਂ ਦਾ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਹੁਣ ਇੱਥੋਂ ਦਾ ਜਿਹੜਾ ਮੁੱਖ ਸਤਿਗੁਰਾਂ ਦਾ ਅਹਿਲਕਾਰ ਹੈ ਪੈਂਦੇ ਖਾਂ ਉਹ ਤੇ ਇਸੇ ਪਿੰਡ ਦੇ ਵਿੱਚ ਰਹਿੰਦਾ, ਆਖਿਰਕਾਰ ਸਾਨੂੰ ਉਹਦੇ ਤੋਂ ਵੀ ਜਾ ਕੇ ਪੁੱਛਣਾ ਚਾਹੀਦਾ। ਪੈਂਦੇ ਖਾਂ ਦੇ ਦਰਵਾਜ਼ੇ ਦੇ ਉੱਤੇ ਪਹੁੰਚ ਗਏ ਨੇ ਹੈਰਾਨ ਹੋ ਕੇ। ਔਰ ਉਹਨਾਂ ਨੇ ਫਿਰ ਕੀ ਕੀਤਾ, ਕਰ ਗੁਹਾਰ ਕੋ ਲੀਨ ਬੁਲਾਏ। ਮੀਰ ਸ਼ਿਕਾਰੀ ਪੈਂਦੇ ਖਾਂ ਦੇ ਘਰ ਦੇ ਦਰਵਾਜ਼ੇ 'ਤੇ ਪਹੁੰਚੇ ਨੇ ਅਤੇ ਆਵਾਜ਼ ਦੇ ਕੇ ਉਹਨਾਂ ਨੇ ਪੈਂਦੇ ਖਾਂ ਨੂੰ ਬਾਹਰ ਬੁਲਾਇਆ। ਨਿਕਸਤ ਵਹਿਰ ਨਾਰ ਸਿਖਰਾਇਬ ਦੇਖੋ ਕਿਸ ਹੂੰ ਦੇਹੋ ਸੁਣਾਏ। ਜਦੋਂ ਪੈਂਦੇ ਖਾਂ ਬਾਹਰ ਦੇ ਵੱਲ ਤੁਰਿਆ ਜਾਂਦੇ ਹੋਏ ਨੂੰ ਰੋਕ ਕੇ ਪੈਂਦੇ ਖਾਂ ਦੀ ਘਰਵਾਲੀ ਕਹਿੰਦੀ ਹੈ ਦੇਖੋ ਕਿਸ ਹੂੰ ਨਾ ਦੇਹੋ ਸੁਣਾਏ। ਦੇਖੀ ਯਾਦ ਰੱਖੀ ਇਸ ਗੱਲ ਨੂੰ ਕਿ ਕਿਸੇ ਨੂੰ ਬਾਜ ਦੇ ਬਾਰੇ ਕੁਝ ਨਾ ਦੱਸੀ। ਚਹਿ ਦਮਾਦ ਜੀਅਨ ਕੋ ਜੇ ਚਿੱਤ ਮੁਕਰ ਜਾਹੋ ਕਹੋਈ ਤੂੰ ਨਾ ਏ। ਪੈਂਦੇ ਖਾਂ ਦੀ ਘਰਵਾਲੀ ਪੈਂਦੇ ਖਾਂ ਨੂੰ ਕਹਿੰਦੀ ਹੈ ਕਿ ਜੇਕਰ ਬਾਜ ਦੇ ਬਾਰੇ ਪੁੱਛੇ ਤੇ ਬਿਲਕੁਲ ਮੁਕਰ ਜਾਏ, ਜੇਕਰ ਆਪਣੇ ਦਮਾਦ ਦੇ ਆਪਣੇ ਜਵਾਈ ਦੀ ਜ਼ਿੰਦਗੀ ਨੂੰ ਲੋੜਦਾ ਤੇ ਬਿਲਕੁਲ ਸਾਫ਼ ਇਨਕਾਰ ਕਰ ਦੇਵੀਂ, ਮੁਕਰ ਜਾਵੀਂ ਕਿ ਮੈਂ ਬਾਜ ਨਹੀਂ ਦੇਖਿਆ ਕਿ ਮੇਰੇ ਕੋਲ ਆਇਆ। ਨਾ ਹੀ ਤਾਂ ਮਰਨ ਆਰੰਭ ਰਹੋ ਇਹ ਸੁਣ ਲੀਨਸ ਤੁਮ ਜਿਤਕ ਅਲਾਏ। ਕਹਿੰਦੀ ਹੈ ਕਿ ਜੇਕਰ ਤੂੰ ਇਸ ਤਰ੍ਹਾਂ ਨਾ ਕੀਤਾ ਤੇ ਤੂੰ ਵੇਖ ਲਾ ਇਸ ਜਵਾਈ ਨੇ ਤੇ ਮਰਨਾ ਆਰੰਭਿਆ ਹੋਇਆ, ਇਹ ਮਰ ਜਾਵੇਗਾ, ਧੀ ਰੰਡੀ ਹੋ ਜਾਵੇਗੀ। ਕਿਉਂਕਿ ਸੁਣ ਲੀਨਸ ਤੁਮ ਜਿਤਕ ਅਲਾਏ, ਗੱਲਾਂ ਇਹਦੀਆਂ ਸੁਣ ਹੀ ਲਈਆਂ ਨੇ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਕਰਦਾ ਹੈ। ਮੀਰ ਸ਼ਿਕਾਰਨ ਸੋ ਮਿਲ ਬੋਲਿਓ ਇਤ ਦਿਸ਼ ਤੋ ਹਮ ਲਖਿਓ ਨਾ ਕੋਏ। ਪੈਂਦੇ ਖਾਂ ਦਰਵਾਜ਼ੇ ਤੋਂ ਬਾਹਰ ਆਇਆ, ਉਹਨਾਂ ਮੀਰ ਸ਼ਿਕਾਰੀਆਂ ਨੇ ਪੈਂਦੇ ਖਾਂ ਨੂੰ ਸਵਾਲ ਕੀਤਾ ਹੈ ਕਿ ਬਾਜ ਉੱਡਦਾ ਹੋਇਆ ਤੁਹਾਡੇ ਇਸ ਪਿੰਡ ਦੇ ਬਾਗ ਦੇ ਵਿੱਚ ਆਇਆ, ਅਸੀਂ ਬਾਜ ਦੀ ਭਾਲ ਕੀਤੀ ਹੈ ਪਰ ਬਾਜ ਬਾਗ ਦੇ ਵਿੱਚੋਂ ਨਹੀਂ ਲੱਭਿਆ, ਇਸ ਕਰਕੇ ਲੱਗਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਹੀ ਕਿਸੇ ਨੇ ਬਾਜ ਨੂੰ ਫੜ ਲਿਆ ਹੈ, ਇਸ ਕਰਕੇ ਤੁਸੀਂ ਦੇਖਿਆ ਅਤੇ ਬਾਜ ਦੇ ਬਾਰੇ ਦੱਸੋ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪੈਂਦੇ ਖਾਂ ਨੇ ਜਵਾਬ ਦਿੱਤਾ, ਇਤ ਦਿਸ਼ ਤੋਂ ਹਮ ਲਖਿਓ ਨਾ ਕੋਏ। ਕਹਿੰਦਾ ਕਿ ਇਸ ਪਾਸੇ ਆਪਣੇ ਪਿੰਡ ਦੇ ਵਿੱਚ ਤੇ ਕਿਸੇ ਵੀ ਬਾਜ ਨੂੰ ਆਉਂਦਾ ਹੋਇਆ ਮੈਂ ਨਹੀਂ ਵੇਖਿਆ। ਕਹਿ ਕਰ ਗ੍ਰਾਮ ਸੁਟਿੰਡਮ ਫੇਰਾ ਗੁਰ ਕੋ ਬਾਜ ਪਿਖਿਓ ਕਿਤ ਹੋਏ। ਆਪਣੀ ਪਰੇਸ਼ਾਨੀ ਨੂੰ ਜ਼ਾਹਰ ਕੀਤਾ ਪੈਂਦੇ ਖਾਂ ਨੇ, ਕਹਿੰਦਾ ਕਿ ਬਹੁਤ ਬੁਰਾ ਹੋਇਆ ਜੇਕਰ ਗੁਰੂ ਜੀ ਦਾ ਬਾਜ ਗੁਆਚ ਗਿਆ। ਪੈਂਦੇ ਖਾਂ ਸੱਚਾ ਹੋਣ ਦਾ ਮਾਰਾ ਕਹਿੰਦਾ ਕਿ ਹੁਣੇ ਹੀ ਮੈਂ ਸਾਰੇ ਪਿੰਡ ਦੇ ਵਿੱਚ ਇਹ ਢੰਡੋਰਾ ਫਰਮਾਵਾਂਗਾ ਕਿ ਗੁਰੂ ਦਾ ਬਾਜ ਕੋਈ ਲੁਕੋ ਕੇ ਨਾ ਰੱਖੇ, ਜਿਹੜਾ ਲੁਕੋਵੇਗਾ ਉਸ ਨੂੰ ਵੱਡੀ ਸਜ਼ਾ ਦਿੱਤੀ ਜਾਵੇਗੀ। ਇਸ ਤਰ੍ਹਾਂ ਕਹਿ ਕੇ ਪੈਂਦੇ ਖਾਂ ਨੇ ਢੰਡੋਰਾ ਫੇਰ ਦਿੱਤਾ, ਜਿਸ ਢੰਡੋਰੇ ਦੇ ਵਿੱਚ ਇਹ ਐਲਾਨ ਕੀਤਾ ਗਿਆ, ਗੁਰ ਕੋ ਬਾਜ ਪਿਖਿਓ ਕਿਤ ਕੋਏ। ਜੇਕਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਾਜ ਕਿਸੇ ਨੇ ਦੇਖਿਆ ਹੋਵੇ ਕਿਤੇ। ਪੈਂਦੇ ਖਾਣ ਅਬ ਤਾਂ ਹੀ ਮੰਗਾਵਤ ਨਹੀਂ ਦੁਰਾਵਣ ਕੀਜੈ ਸੋਏ। ਉਸ ਐਲਾਨ ਦੇ ਵਿੱਚ ਆਖਿਆ ਗਿਆ ਕਿ ਪੈਂਦੇ ਖਾਂ ਸਤਿਗੁਰਾਂ ਦੇ ਉਸ ਬਾਜ ਨੂੰ ਮੰਗਵਾ ਰਿਹਾ ਹੈ, ਕੋਈ ਉਸ ਨੂੰ ਲੁਕਾਉਣ ਦੀ ਦਰਾਉਣ ਦੀ ਕੋਸ਼ਿਸ਼ ਨਾ ਕਰੇ। ਜਿਹੜਾ ਵੀ ਪਿੰਡ ਦੇ ਵਿੱਚੋਂ ਬਾਜ ਨੂੰ ਲੁਕੋਵੇਗਾ ਜੇਕਰ ਪਤਾ ਲੱਗ ਗਿਆ ਤੇ ਬਹੁਤ ਵੱਡੀ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਕਿਉਂਕਿ ਪੈਂਦੇ ਖਾਂ ਸਤਿਗੁਰਾਂ ਦਾ ਬਹੁਤ ਵੱਡਾ ਸੂਰਮਾ ਸੀ, ਵੱਡਾ ਅਹਿਲਕਾਰ ਸੀ, ਇਸ ਕਰਕੇ ਸਾਰਾ ਪਿੰਡ ਡਰਦਾ ਸੀ ਪੈਂਦੇ ਖਾਂ ਤੋਂ, ਬਹੁਤ ਵੱਡਾ ਦਬਦਬਾ ਸੀ ਪੈਂਦੇ ਖਾਂ ਦਾ। ਇਮ ਕਹਿ ਕਰ 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 ਨਰ ਵਿਚਰੇ ਕੌਣ ਕਹਿ ਤੂੰ ਨਿਜ ਘਰ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨਾਲੇ ਐਲਾਨ ਕਰ ਦਿੱਤਾ, ਨਾਲੇ ਢੰਡੋਰਾ ਪਟਵਾ ਦਿੱਤਾ, ਨਾਲੇ ਸਾਰੇ ਦੇ ਸਾਰੇ ਮੀਰ ਸ਼ਿਕਾਣ ਵਿੱਚੇ ਪੈਂਦੇ ਖਾਂ ਤੇ ਵਿੱਚੇ ਪੈਂਦੇ ਖਾਂ ਦਾ ਜਵਾਈ ਸਾਰਿਆਂ ਦੇ ਘਰਾਂ ਦੇ ਵਿੱਚ ਢੂੰਡਦੇ ਰਹੇ ਉਸ ਬਾਜ ਨੂੰ। ਇਮ ਕਹਿ ਕਰ ਘਰ ਘਰ ਵਿਚਰੇ। ਇਸ ਤਰ੍ਹਾਂ ਕਹਿ ਕੇ ਘਰ ਘਰ ਦੇ ਵਿੱਚ ਫਿਰੇ ਨੇ ਬਾਜ ਨੂੰ ਲੱਭਣ ਦੇ ਵਾਸਤੇ। ਕੌਣ ਕਹਿ ਤੂੰ ਨਿੱਜ ਘਰ ਜੋਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਣੋਂ ਇਹ ਗੱਲ ਕੌਣ ਕਹਿੰਦਾ ਕਿ ਤੂੰ ਆਪਣੇ ਘਰ ਦੀ ਵੀ ਤਲਾਸ਼ੀ ਦੇ, ਆਪਣੇ ਘਰ ਦੇ ਵਿੱਚ ਵੀ ਵੇਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਨੇ ਪੈਂਦੇ ਖਾਂ ਨੂੰ ਇਹ ਸਵਾਲ ਨਹੀਂ ਕੀਤਾ ਕਿ ਤੁਹਾਡੇ ਘਰ ਦੀ ਵੀ ਤਲਾਸ਼ੀ ਲਈ ਜਾਏ। ਦੋਏ ਕਰੀ ਲਗ ਕਰ ਖੁਜਵਾਵਨ, ਆਇਵ ਤਵੇ ਖਾਣ ਅਸਮਾਨ। ਦੋ ਘੜੀਆਂ ਤੱਕ ਇਸੇ ਤਰੀਕੇ ਦੇ ਨਾਲ ਪਿੰਡ ਦੇ ਵਿੱਚੋਂ ਲੱਭਦੇ ਰਹੇ, ਖੋਜਦੇ ਰਹੇ ਤੇ ਦੋ ਘੜੀਆਂ ਤੋਂ ਬਾਅਦ ਫਿਰ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਨ ਬੋਲਿਆ। ਕਹਿੰਦਾ ਖੋਜਿਓ ਸਭ ਥਲ ਬਾਜ ਨਾ ਪਾਇਓ, ਕਰੋ ਨਿਹਾਰਨ ਆਣ ਜੇ ਥਾਣ। ਮੇਰ ਸ਼ਿਕਾਰੀਆਂ ਨੂੰ ਅਸਮਾਨ ਖਾਨ ਕਹਿੰਦਾ ਕਿ ਬੜਾ ਲੱਭਿਆ ਹੈ ਪਰ ਕਿਸੇ ਦੇ ਘਰ ਦੇ ਵਿੱਚੋਂ ਵੀ ਬਾਜ ਨਹੀਂ ਲੱਭਿਆ, ਨਹੀਂ ਪ੍ਰਾਪਤ ਹੋਇਆ, ਇਸ ਕਰਕੇ ਕਿਸੇ ਹੋਰ ਜਗ੍ਹਾ ਤੇ ਤੁਸੀਂ ਜਾ ਕੇ ਬਾਜ ਨੂੰ ਲੱਭੋ। ਨਿਮਕ ਹਰਾਮ ਹੋਏ ਕਰ ਮਰਨੋ, ਪ੍ਰੇਰੇ ਕਾਲ ਸੁਕਰਤ ਬਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਂ ਤੇ ਉਸਦਾ ਜਵਾਈ ਦੋਵੇਂ ਹੀ ਨਮਕ ਹਰਾਮੀ ਬਣ ਗਏ ਨੇ, ਕਿਉਂਕਿ ਕਾਲ ਨੇ, ਮੌਤ ਨੇ ਉਹਨਾਂ ਨੂੰ ਪ੍ਰੇਰ ਦਿੱਤਾ ਹੈ, ਇਸੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਵੱਡਾ ਕਪਟ ਰਚਿਆ। ਮੀਰ ਸ਼ਿਕਾਰ ਸੁਣਤ ਬਿਸਮਾਨ, ਪਾਇਓ ਗ੍ਰਾਮ ਮੈਂ ਕਪਟ ਮਹਾਨ। ਜਦੋਂ ਸਾਰੇ ਪਿੰਡ ਦੇ ਵਿੱਚੋਂ ਬਾਜ ਨਾ ਲੱਭਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੀਰ ਸ਼ਿਕਾਰੀ ਸੁਣ ਕੇ ਬਹੁਤ ਹੈਰਾਨ ਹੋਏ ਤੇ ਕਹਿੰਦੇ ਨੇ ਭਾਇਓ ਗ੍ਰਾਮ ਮੈਂ ਕਪਟ ਮਹਾਨ। ਪੈਂਦੇ ਖਾਂ ਨੂੰ ਕਹਿੰਦੇ ਨੇ ਕਿ ਤੇਰੇ ਪਿੰਡ ਦੇ ਵਿੱਚ ਬਹੁਤ ਵੱਡਾ ਕਿਸੇ ਨੇ ਛਲ ਕੀਤਾ, ਕਪਟ ਕੀਤਾ, ਕਿਉਂਕਿ ਬਾਜ ਤੇ ਇਸੇ ਪਿੰਡ ਦੇ ਵਿੱਚ ਆਇਆ, ਹੋਰ ਤੇ ਬਾਜ ਗਿਆ ਨਹੀਂ। ਆਖਿਰਕਾਰ ਲਕੋਇਆ ਕਿੰਨੇ, ਇਸ ਗੱਲ ਦਾ ਪਤਾ ਨਹੀਂ ਲੱਗਾ, ਪਰ ਕਹਿੰਦੇ ਨੇ ਜੋ ਕੁਝ ਹੋਇਆ ਹੈ ਨਾ ਇਹ ਤੇਰੇ ਪਿੰਡ ਦੇ ਵਿੱਚ ਹੀ ਹੋਇਆ। ਕਹਿਤ ਬਿਲੋਕਤ ਹਮ ਰਹੇ, ਆਏ ਬਾਜ ਇਸ ਥਾਨ, ਨਿੱਕੇ ਖੋਜੋ ਲਿਆਈਏ ਸ੍ਰੀ ਗੁਰਬਾਜ ਮਹਾਨ। ਮੀਰ ਸ਼ਿਕਾਰੀ ਕਹਿੰਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਦੇਖਿਆ, ਬਾਜ ਹੋਰ ਕਿਤੇ ਵੀ ਉੱਡ ਕੇ ਦੂਰ ਨਹੀਂ ਗਿਆ, ਇਸੇ ਜਗ੍ਹਾ ਦੇ ਉੱਤੇ ਬਾਜ ਪਹੁੰਚਿਆ ਹੈ, ਇਸ ਕਰਕੇ ਚੰਗੇ ਤਰੀਕੇ ਦੇ ਨਾਲ ਹੇ ਖਾਨ ਜੀ ਗੁਰੂ ਦੇ ਬਾਜ ਨੂੰ ਲੱਭ ਕੇ ਗੁਰੂ ਦੇ ਸਾਹਮਣੇ ਪੇਸ਼ ਕਰੋ, ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਗੁਰੂ ਜੀ ਦਾ ਇਹ ਬਾਜ ਮਹਾਨ। ਇਮ ਕਹਿ ਕਰ ਗਮਨੇ ਤੁਰਤ, ਮੀਰ ਸ਼ਿਕਾਰ ਹੈਰਾਨ, ਸ੍ਰੀ ਗੁਰਦਿੱਤੇ ਦਿਸ਼ ਗਏ ਕਹਿਣ ਬਾਜ ਘਰ ਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿੰਦੇ ਹੋਏ ਜਿਹੜੇ ਮੀਰ ਸ਼ਿਕਾਰੀ ਨੇ ਉਹ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਗੁਰਦਿੱਤਾ ਜੀ ਨੂੰ ਖਬਰ ਦੇਣ ਦੇ ਵਾਸਤੇ ਉਹ ਚੱਲ ਪਏ ਨੇ, ਕਿਉਂਕਿ ਪੂਰੇ ਦਾ ਪੂਰਾ ਜਿਹੜਾ ਸ਼ੱਕ ਹੈ ਨਾ ਉਹ ਮੀਰ ਸ਼ਿਕਾਰੀਆਂ ਨੂੰ ਹੋ ਗਿਆ ਹੈ ਪੈਂਦੇ ਖਾਂ ਦੇ ਉੱਤੇ, ਕਿਉਂਕਿ ਉਹਨਾਂ ਨੇ ਆਪ ਚੰਗੇ ਤਰੀਕੇ ਦੇ ਨਾਲ ਢਿੰਡੋਰਾ ਵੀ ਫਰਵਾਇਆ ਹੈ, ਹਰ ਇੱਕ ਘਰ ਦੀ ਤਲਾਸ਼ੀ ਵੀ ਲਈ ਹੈ, ਪਰ ਕਿਤੋਂ ਬਾਜ ਨਹੀਂ ਮਿਲਿਆ। ਇੱਕ ਪੈਂਦੇ ਖਾਂ ਦਾ ਘਰ ਹੀ ਐਸਾ ਸੀ ਕਿ ਜਿਹਦੀ ਤਲਾਸ਼ੀ ਕੀਤੀ ਨਹੀਂ ਗਈ, ਇਸ ਕਰਕੇ ਪੂਰਾ ਜਿਹੜਾ ਸ਼ੱਕ ਹੈ ਉਹ ਮੀਰ ਸ਼ਿਕਾਰੀਆਂ ਨੂੰ ਹੋ ਗਿਆ ਪੈਂਦੇ ਖਾਂ ਦੇ ਉੱਤੇ, ਪਰ ਉਸ ਨੂੰ ਕੁਝ ਕਹਿ ਨਾ ਸਕੇ ਤੇ ਕਹਿੰਦੇ ਨੇ ਕਿ ਜੋ ਕੁਝ ਕਪਟ ਹੋਇਆ ਹੈ ਇਹ ਪੈਂਦੇ ਖਾਂ ਜੀ ਤੁਹਾਡੇ ਪਿੰਡ ਦੇ ਵਿੱਚ ਹੋਇਆ, ਗੁਰੂ ਜੀ ਦਾ ਮਹਾਨ ਬਾਜ ਹੈ, ਉਸ ਨੂੰ ਛੇਤੀ ਲੱਭ ਕੇ ਤੁਸੀਂ ਗੁਰੂ ਜੀ ਦੇ ਸਾਹਮਣੇ ਪੇਸ਼ ਕਰੋ। ਇਸ ਤਰ੍ਹਾਂ ਕਹਿੰਦੇ ਹੋਏ ਗੁਰਦਿੱਤਾ ਜੀ ਨੂੰ ਖਬਰ ਦੇਣ ਦੇ ਵਾਸਤੇ ਉਹ ਪਹੁੰਚ ਗਏ ਨੇ ਬਾਜ ਘਰ ਖਾਣ, ਕਿ ਜਾ ਕੇ ਆਖੀਏ ਗੁਰਦਿੱਤਾ ਜੀ ਨੂੰ ਕਿ ਸਾਨੂੰ ਤੇ ਸ਼ੱਕ ਪੈਂਦਾ ਕਿ ਪੈਂਦੇ ਖਾਂ ਦੇ ਘਰ ਦੇ ਵਿੱਚ ਹੀ ਬਾਜ ਪੈਂਦੇ ਖਾਂ ਨੇ ਲੁਕਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਤਾਏ ਮੀਰ ਸ਼ਿਕਾਰ ਤਬ ਸ੍ਰੀ ਗੁਰਦਿੱਤੇ ਪਾਸ, ਖਾਨਣ ਸਦਨ ਦੁਰਾਇ ਲਿਆ ਬਾਜ ਬਿਸਦ ਬਿਨ ਤਰਾਸ। ਦੌੜਦੇ ਹੋਏ ਮੀਰ ਸ਼ਿਕਾਰੀ ਗੁਰਦਿੱਤਾ ਜੀ ਦੇ ਕੋਲ ਪਹੁੰਚੇ ਨੇ, ਜਾ ਕੇ ਗੁਰਦਿੱਤਾ ਜੀ ਨੂੰ ਉਹਨਾਂ ਨੇ ਆਖਿਆ ਖਾਨਾਂ ਨੇ ਆਪਣੇ ਘਰ ਦੇ ਵਿੱਚ ਬਾਜ ਨੂੰ ਲੁਕਾ ਲਿਆ ਹੈ ਬਗੈਰ ਕਿਸੇ ਡਰ ਤੋਂ। ਫੇਰ ਉਹ ਟਿੰਡਮ ਬਿਦਤ ਜਨਾਵੇ, ਬਾਜ ਪਲੋ ਪਿਖ ਲਾਲਚ ਕੀਨ। ਮੀਰ ਸ਼ਿਕਾਰੀ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਸਾਡਾ ਪੂਰੇ ਦਾ ਪੂਰਾ ਜਿਹੜਾ ਸ਼ੱਕ ਹੈ ਉਹ ਪੈਂਦੇ ਖਾਂ ਦੇ ਉੱਤੇ ਹੈ ਕਿ ਪੈਂਦੇ ਖਾਣੇ ਹੀ ਆਪਣੇ ਘਰ ਦੇ ਵਿੱਚ ਬਾਜ ਨੂੰ ਛੁਪਾ ਲਿਆ। ਪਰ ਕਹਿੰਦੇ ਨੇ ਫੇਰ ਉਹ ਟਿੰਡਮ ਵਿਦਤ ਜਨਾਬ ਹੈ, ਭਾਵ ਕਿ ਪੈਂਦੇ ਖਾਣੇ ਟੰਡੋਰਾ ਇਸ ਕਰਕੇ ਫਰਵਾਇਆ ਹੈ ਤਾਂ ਕਿ ਉਹਦੇ ਉੱਤੇ ਛੱਕ ਨਾ ਹੋ ਸਕੇ। ਬਾਜ ਭਲੋ ਪਿਖ ਲਾਲਚ ਕੇਨ, ਕਹਿੰਦੇ ਨੇ ਕਿ ਚੰਗਾ ਬਾਜ ਦੇਖ ਕੇ ਲਾਲਚ ਕੀਤਾ ਹੈ ਪੈਂਦੇ ਖਾਣ। ਨਹੀਂ ਗ੍ਰਾਮ ਤੇ ਬਹਿਰੀ ਉੱਡਿਓ ਕਿਤ ਰਹੇ ਬਿਲੋਕਤ ਹਮ ਦ੍ਰਿਗ ਦੀਨ, ਕਹਿੰਦੇ ਨੇ ਕਿ ਬਾਜ ਉੱਡ ਕੇ ਕਿਤੇ ਵੀ ਬਾਹਰ ਨਹੀਂ ਗਿਆ ਕਿਉਂਕਿ ਅਸੀਂ ਚੰਗੇ ਤਰੀਕੇ ਦੇ ਨਾਲ ਦੇਖਿਆ ਹੈ ਉੜਦਾ ਹੋਇਆ ਜਿਹੜਾ ਬਾਜ ਹੈ ਨਾ ਉਹ ਸਿਰਫ ਇਸੇ ਹੀ ਪਾਸੇ ਪਹੁੰਚੇ। ਕਪਟ ਕਰਤ ਮਨ ਰਾਖਣ ਕੇ ਹਿਤ ਤਿੰਨ ਕੀ ਗਤ ਨੀ ਕੇ ਲਖ ਲੀਨ, ਗੁਰਦਿੱਤਾ ਜੀ ਨੂੰ ਮੀਰ ਸ਼ਿਕਾਰੀ ਕਹਿੰਦੇ ਨੇ ਕਿ ਵੱਡਾ ਕਪਟ ਕਰਨ ਦੀ ਚਾਹ ਰੱਖਦਾ ਹੈ, ਮਨ ਦੇ ਵਿੱਚ ਕਪਟ ਕੀਤਾ ਹੈ ਕਿਉਂਕਿ ਉਸ ਨੂੰ ਇਹ ਲੱਗਦਾ ਹੈ ਕਿ ਬਾਜ ਨੂੰ ਮੈਂ ਲੁਕਾ ਕੇ ਰੱਖ ਲਵਾਂਗਾ। ਗੁਰ ਸੁਤ ਸੁਣਤ ਵਿਚਾਰਨ ਕਰਕੇ ਚਲੇ ਪਿਤਾ ਕੇ ਨਿਕਟ ਪ੍ਰਵੀਨ, ਗੁਰੂ ਦੇ ਸਪੁੱਤਰ ਨੇ ਭਾਵ ਕੇ ਗੁਰਦਿੱਤਾ ਜੀ ਨੇ ਸਾਰੀਆਂ ਗੱਲਾਂ ਨੂੰ ਸੁਣਿਆ, ਫਿਰ ਥੋੜੀ ਜਿਹੀ ਵਿਚਾਰ ਕੀਤੀ ਤੇ ਆਖਰਕਾਰ ਗੁਰਦਿੱਤਾ ਜੀ ਨੇ ਇਹੀ ਨਿਰਣਾ ਕੀਤਾ ਕਿ ਸਤਿਗੁਰਾਂ ਦੇ ਕੋਲ ਜਾਣਾ ਚਾਹੀਦਾ ਹੈ ਪਹਿਲਾਂ। ਬਦਨ ਖੇਨ ਕੁਛ ਚਿੰਤਾ ਕੇ ਬਸ ਗਏ ਉਹ ਤਾਇਲ ਸਤਿਗੁਰ ਤੀਰ, ਸਾਰੇ ਦੇ ਸਾਰੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਗੁਰਦਿੱਤਾ ਜੀ ਦਾ ਜਿਹੜਾ ਬਦਨ ਹੈ ਚਿਹਰਾ ਹੈ ਉਹ ਬੜਾ ਉਦਾਸ ਹੈ, ਮੁਰਝਾਇਆ ਹੋਇਆ, ਚਿੰਤਾ ਦੇ ਵਿੱਚ ਫਸੇ ਹੋਏ ਨੇ। ਸਤਿਗੁਰਾਂ ਨੂੰ ਨਮਸਕਾਰ ਕਰਕੇ ਲਾਗੇ ਬਹਿ ਗਏ। ਕਰ ਬੰਧਨ ਬੈਠੇ ਅਵ ਲੋਕੇ ਬੂਝਤ ਭਏ ਪੁੱਤਰ ਕੋ ਧੀਰ, ਕਵੀ ਜੀ ਲਿਖਦੇ ਨੇ ਕਿ ਜਦੋਂ ਨਮਸਕਾਰ ਕਰਕੇ ਗੁਰਦਿੱਤਾ ਜੀ ਸਤਿਗੁਰਾਂ ਦੇ ਲਾਗੇ ਬੈਠ ਗਏ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਗਏ ਅਖੇਰ ਬਾਜ ਕਸ ਦੇਖਿਓ ਖਗ ਪਰ ਚੋਟ ਕਰੀ ਕਿਮ ਵੀਰ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸ਼ਿਕਾਰ ਖੇਡਣ ਦੇ ਵਾਸਤੇ ਗਿਆ ਸੈਂ, ਬਾਜ ਨੂੰ ਨਾਲ ਲੈ ਕੇ ਗਿਆ ਸੀ, ਕਿਸ ਤਰ੍ਹਾਂ ਦਾ ਇਸ ਬਾਜ ਨੇ ਸ਼ਿਕਾਰ ਕੀਤਾ, ਕਿਸ ਤਰ੍ਹਾਂ ਦੀ ਉੱਡਣ ਵਾਲੇ ਪੰਛੀਆਂ ਦੇ ਉੱਤੇ ਚੋਟ ਕੀਤੀ, ਹੇ ਸੂਰਮਿਆਂ ਦੱਸ। ਝਟਪਟ ਬਿਹੰਗ ਕੇ ਨਹੀਂ ਉੱਡ ਕਰਕੇ ਜਾਏ ਕੇ ਨਹੀਂ ਦੂਰ ਤੇ ਨੇਰ, ਸਤਿਗੁਰੂ ਜੀ ਕਹਿੰਦੇ ਨੇ ਕਿ ਉੱਡਣ ਵਾਲੇ ਪੰਛੀਆਂ ਨੂੰ ਕਿਹੜੇ ਤਰੀਕੇ ਦੇ ਨਾਲ ਉੱਡ ਕੇ ਇਹਨੇ ਫੜਿਆ ਹੈ, ਦੂਰ ਕੇ ਨੇੜੇ ਉੱਡ ਕੇ ਗਿਆ ਹੈ ਬਾਜ ਕੇ ਨਹੀਂ ਗਿਆ। ਗੁਰ ਸੁਤ ਸਕਲ ਪ੍ਰਸੰਗ ਸੁਣਾਇਓ ਗਏ ਵਹਿਰ ਪਿਖ ਬ੍ਰਿੰਦ ਬਿਹੰਗ, ਗੁਰਦਿੱਤਾ ਜੀ ਨੇ ਹੱਥ ਜੋੜ ਕੇ ਬੇਨਤੀ ਕਰਨੀ ਸ਼ੁਰੂ ਕੀਤੀ, ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਨੂੰ ਪਾ ਕੇ ਬਾਹਰ ਸ਼ਿਕਾਰ ਖੇਡਣ ਦੇ ਵਾਸਤੇ ਗਏ ਸਾਂ। ਕਹਿੰਦਾ ਜਿਸ ਪਰ ਮੀਰ ਸ਼ਿਕਾਰਨ ਛੋੜਿਓ ਤਿਸ ਕੋ ਤਤਸ਼ਿਨ ਬਲ ਕੇ ਸੰਗ, ਕਹਿੰਦਾ ਕਿ ਜਿਹੜੇ ਵੀ ਪੰਛੀ ਦੇ ਉੱਤੇ ਅਸੀਂ ਇਸ ਬਾਜ ਨੂੰ ਛੱਡਿਆ ਤਤਸ਼ਿਨ ਹੀ ਇਸ ਬਾਜ ਨੇ ਉਸ ਨੂੰ ਆਪਣੀ ਤਾਕਤ ਦੇ ਨਾਲ ਕਾਬੂ ਕਰ ਲਿਆ। ਲੀਓ ਦਬਾਏ ਜਾਣ ਨਹੀਂ ਦੀਨਸ ਉਕਸ ਨ ਪਾਇਓ ਕੋ ਖਗ ਅੰਗ, ਜਿਹੜੇ ਪੰਛੀ ਦੇ ਉੱਤੇ ਵੀ ਬਾਜ ਨੂੰ ਛੱਡਿਆ ਉਹਨੂੰ ਹੀ ਜਾ ਕੇ ਬਾਜ ਨੇ ਦਬਾ ਲਿਆ, ਕਿਸੇ ਨੂੰ ਜਾਣ ਨਹੀਂ ਦਿੱਤਾ, ਕੋਈ ਵੀ ਪਰ ਮਾਰ ਨਹੀਂ ਸਕਿਆ ਇਸ ਬਾਜ ਦੇ ਸਾਹਮਣੇ। ਕਹਿੰਦਾ ਤਾਮੋ ਖਾਤ ਰਹਿਓ ਜਬ ਤ੍ਰਿਪਤਿਓ ਹਟੇ ਕਰ ਤਿਸ ਕੋ ਟੰਗ, ਆਖਰਕਾਰ ਸੱਚੇ ਪਾਤਸ਼ਾਹ ਕਾਫੀ ਸ਼ਿਕਾਰ ਕੀਤਾ, ਇਸ ਨੂੰ ਮਾਸ ਦੇ ਟੁਕੜੇ ਵੀ ਅਸੀਂ ਖਵਾਉਂਦੇ ਰਹੇ, ਜਦੋਂ ਜਾਣਿਆ ਅਸੀਂ ਕਿ ਬਾਜ ਬਹੁਤ ਜ਼ਿਆਦਾ ਰੱਜ ਗਿਆ ਹੈ, ਫਿਰ ਸੱਚੇ ਪਾਤਸ਼ਾਹ ਅਸੀਂ ਹਟ ਕੇ ਆਪਣੇ ਪਿੰਡ ਦੇ ਵੱਲ ਵਾਪਸ ਆ ਰਹੇ ਸਾਂ। ਛੋਟੇ ਮੀਰ ਨਿਕਟ ਜਬ ਆਏ ਇੱਕ ਸੁਕਾਵ ਨਿਕਸਿਓ ਦ੍ਰਿਸ਼ ਟਾਏ, ਗੁਰਦਿੱਤਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਦੱਸਦੇ ਨੇ ਕਿ ਜਦੋਂ ਛੋਟੇ ਮੀਰ ਨਾਂ ਦੇ ਪਿੰਡ ਦੇ ਲਾਗੇ ਅਸੀਂ ਪਹੁੰਚੇ ਤੇ ਉੱਥੋਂ ਅਚਾਨਕ ਹੀ ਇੱਕ ਸੁਰਖਾਵ ਨਾਂ ਦਾ ਪੰਛੀ ਉੱਡਿਆ, ਤਿਸ ਪਰ ਬਾਜ ਛੋਰ ਕਰ ਦੀਨਸ ਕਰੀ ਨਾ ਚੋਟ ਰਹਿਓ ਤ੍ਰਿਪ ਤਾਏ, ਗੁਰਦਿੱਤਾ ਜੀ ਕਹਿੰਦੇ ਨੇ ਕਿ ਸੁਰਖਾਵ ਦੇ ਉੱਤੇ ਅਸੀਂ ਆਪਣੇ ਬਾਜ ਨੂੰ ਛੱਡਿਆ ਪਰ ਉਸਨੇ ਕੋਈ ਵੀ ਚੋਟ ਨਾ ਕੀਤੀ ਸੁਰਖਾਵ ਦੇ ਉੱਤੇ ਕਿਉਂਕਿ ਸੱਚੇ ਪਾਤਸ਼ਾਹ ਬਾਜ ਰੱਜਿਆ ਹੋਇਆ ਸੀ। ਉੱਡ ਕਰ ਗ੍ਰਾਮ ਮਝਾਰ ਪ੍ਰਵੇਸ਼ੋ ਮੀਰ ਸ਼ਿਕਾਰ ਗਏ ਤਬ ਧਾਏ, ਗੁਰਦਿੱਤਾ ਜੀ ਕਹਿੰਦੇ ਨੇ ਕਿ ਉਸ ਸੁਰਖਾਵ ਦੇ ਪਿੱਛੇ ਬਾਜ ਨਹੀਂ ਲੱਗਾ ਸਗੋਂ ਉੱਡ ਕੇ ਪੈਂਦੇ ਖਾਂ ਦਾ ਜਿਹੜਾ ਪਿੰਡ ਹੈ ਮੀਰ ਛੋਟੇ ਉਸ ਪਿੰਡ ਦੇ ਵਿੱਚ ਚਲਾ ਗਿਆ। ਮੀਰ ਸ਼ਿਕਾਰੀ ਉਸ ਨੂੰ ਲੱਭਣ ਦੇ ਵਾਸਤੇ ਪਿੱਛੇ ਗਏ।
ਸਦਨ ਛੁਪਾਇਓ ਕਿਸ ਪਿਠਾਣ ਪਿਖ, ਖੋਜ ਰਹੇ ਤਹ ਹੱਥ ਨਾ ਆਏ।
ਕਹਿੰਦੇ ਨੇ ਕਿ ਉਸ ਪਿੰਡ ਦੇ ਵਿੱਚ ਕਿਸੇ ਖਾਨ ਨੇ ਬਾਜ ਨੂੰ ਛੁਪਾ ਲਿਆ, ਬੜਾ ਖੋਜਿਆ ਬੜਾ ਲੱਭਿਆ, ਪਰ ਸੱਚੇ ਪਾਤਸ਼ਾਹ ਬਾਜ ਹੱਥ ਨਹੀਂ ਲੱਗਾ।
ਜਿਮ ਮਨ ਪਾਏ ਕਰੋ ਪ੍ਰਭ ਜੀ ਅਬ, ਬਿਨ ਪੈਂਦੇ ਘਰ ਅਪਰ ਨਾ ਸੋਏ।
ਗੁਰਦਿੱਤਾ ਜੀ ਨੇ ਅਰਜ ਨਹੀਂ ਕੀਤੀ ਕਿ ਸੱਚੇ ਪਾਤਸ਼ਾਹ ਬਾਜ ਪੈਂਦੇ ਖਾਣੇ ਫੜ ਲਿਆ। ਕਹਿੰਦਾ ਜੀ ਪੈਂਦੇ ਖਾਂ ਦੇ ਪਿੰਡ ਦੇ ਵਿੱਚ ਬਾਜ ਪਹੁੰਚਿਆ, ਕਿਸੇ ਖਾਨ ਨੇ ਕਿਸੇ ਪਠਾਨ ਨੇ ਉਸ ਬਾਜ ਨੂੰ ਫੜ ਲਿਆ, ਪਰ ਗੁਰਦਿੱਤਾ ਜੀ ਨੇ ਨਾਲ ਇਹ ਜ਼ਰੂਰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਮੀਰ ਸ਼ਿਕਾਰੀ ਨੇ ਜਿਹੜੇ ਲੱਭਣ ਦੇ ਵਾਸਤੇ ਗਏ ਨੇ, ਇਹ ਕਹਿੰਦੇ ਨੇ ਕਿ ਪੈਂਦੇ ਖਾਂ ਦੇ ਘਰ ਤੋਂ ਬਗੈਰ ਹੋਰ ਉਹ ਪੰਛੀ ਬਾਜ ਕਿਤੇ ਨਹੀਂ।
ਅੰਤਰ ਜਾਮੀ ਘਟ ਘਟ ਸਵਾਮੀ, ਖਾਮੀ ਕਰੀ ਲਈ ਸਭ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਘਟ ਘਟ ਦੇ ਜਾਣਨ ਵਾਲੇ ਨੇ, ਉਹਨਾਂ ਨੇ ਸਾਰਾ ਕੁਝ ਜਾਣ ਲਿਆ ਕਿ ਕਿਹੜੇ ਤਰੀਕੇ ਦੇ ਨਾਲ ਇਸ ਪੈਂਦੇ ਖਾਣੇ ਕਚਿਆਈ ਪੈਦਾ ਕੀਤੀ ਹੈ, ਖੋਟਾਪਣ ਕੀਤਾ।
ਹੁਣ ਹਰ ਕੋ ਲੱਖ ਮੁਸਕਾਏ, ਤੁਰਕ ਇਮਾਨ ਬਹੀਨ ਸੋ ਹੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਣ ਹਾਰ ਨੂੰ ਯਾਦ ਕੀਤਾ ਹੈ ਤੇ ਸਤਿਗੁਰੂ ਜੀ ਸਾਰੀਆਂ ਗੱਲਾਂ ਨੂੰ ਸੁਣ ਕੇ ਥੋੜਾ ਜਿਹਾ ਮੁਸਕਰਾਏ ਨੇ। ਤੁਰਕ ਇਮਾਨ ਬਹੀਨ ਸੋ ਹੋਏ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਹੀ ਵਿਚਾਰੀ ਹੈ ਕਿ ਜਿਹੜਾ ਤੁਰਕ ਪੈਂਦੇ ਖਾਂ ਹੈ ਨਾ, ਉਹ ਇਮਾਨ ਤੋਂ ਹੀਣਾ ਹੋ ਗਿਆ ਹੈ, ਉਸਨੇ ਆਪਣੇ ਧਰਮ ਨੂੰ ਬਿਲਕੁਲ ਛੱਡ ਦਿੱਤਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸੋਚਿਆ ਤੇ ਥੋੜਾ ਜਿਹਾ ਮੁਸਕਰਾਏ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਹਾਲ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।